ਸਤਨਾਮ ਵਾਹਿਗੁਰੂ ਸਾਹਿਬ ਜੀਓ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇਸ਼ੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰ ਨਮੋ ਭੂਪ ਭੂਪੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰ ਨਮੋ ਭੂਪ ਭੂਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਵਿਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਨੇ ਕਲਗੀਧਰ ਪਾਤਸ਼ਾਹ ਗੁਰਦੇਵ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਜਾਪ ਸਾਹਿਬ ਵਿਚੋਂ 51 ਤੋਂ 55 ਨੰਬਰ ਤੱਕ 5 ਸ਼ੰਤ ਪਾਠ ਦੇ ਰੂਪ ਵਿਚ ਸਰਵਣ ਕੀਤੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਵੀਆਂ ਦੇ ਕਵੀ ਮਹਾਨ ਦਾਰਸ਼ਨਿਕ ਔਰ ਫਿਲਾਸਫੀ ਦੇ ਧਣੀ ਸਤਿਗੁਰਾਂ ਨੇ ਇਸ ਬਾਣੀ ਵਿਚ ਇਕ ਵਿਸ਼ੇਸ਼ ਤਰ੍ਹਾਂ ਦਾ ਗਿਆਨ ਬਖਸ਼ਿਸ਼ ਕੀਤਾ ਹੈ। ਆਮ ਤੌਰ ਤੇ ਸੰਸਾਰ ਵਿਚ ਦੋ ਚੀਜ਼ਾਂ ਨੇ, ਚੰਗਿਆਈ ਔਰ ਬੁਰਿਆਈ, ਪਰ ਇਸ ਬਾਣੀ ਵਿਚ ਚੰਗਿਆਈ ਦੀ ਅਵਸਥਾ ਤੇ ਬੁਰਿਆਈ ਦੋਵਾਂ ਨੂੰ ਉਹਦਾ ਰੂਪ ਜਾਣ ਕੇ ਸਿਜਦਾ ਕੀਤਾ ਗਿਆ। ਇੱਕੋ ਸਮੇਂ ਹਨੇਰੇ ਤੇ ਚਾਨਣ ਨੂੰ ਪਿਆਰ ਕੀਤਾ ਗਿਆ, ਕਿਉਂਕਿ ਇਹ ਇੱਕ ਸੱਚ ਹੈ, ਜਿੰਨਾ ਚਿਰ ਬੰਦੇ ਦੇ ਮਨ ਵਿਚ ਥੋੜੀ ਜਿਹੀ ਵੀ ਲੇਸ ਮਾਤਰ ਵੀ ਈਰਖਾ ਬਚੀ ਰਹੀ, ਉਹਨਾਂ ਚਿਰ ਮਿਲਾਪ ਨਹੀਂ ਹੈ। ਕਿ ਜਦੋਂ ਸੰਸਾਰ ਵਿਚ ਮਾੜੀਆਂ ਚੀਜ਼ਾਂ ਦੀ ਵਿਚਾਰ ਚੱਲਦੀ ਏ ਤੇ ਵਿਚਾਰ ਕਰਨ ਵਾਲਾ ਆਮ ਤੌਰ ਤੇ ਉਹਦੇ ਨਾਲ ਈਰਖਾ ਨਫ਼ਰਤ ਕਰਨ ਲੱਗ ਪੈਂਦਾ। ਹਜ਼ੂਰ ਨੇ ਇਸ ਬਾਣੀ ਵਿਚ ਇਕ ਐਸੀ ਦ੍ਰਿਸ਼ਟੀ ਦਾ ਵਰਣਨ ਕੀਤਾ ਜਿਹਦੇ ਵਿਚ ਚੋਰ ਤੇ ਸਾਧ ਇਕੋ ਜਿਹਾ ਦਿਸਦੇ ਨੇ, ਦੋਵਾਂ ਵਿਚ ਇਕੋ ਦਾ ਨਿਵਾਸ ਨਜ਼ਰ ਆਉਂਦਾ, ਜਿਹਦੇ ਅੰਦਰ ਪਾਪੀ ਤੇ ਪੁੰਨੀ ਦੀ ਤਸਵੀਰ ਬਾਹਰੋਂ ਵੱਖਰੀ ਜ਼ਰੂਰ ਦਿਸਦੀ, ਕੰਮ ਉਨ੍ਹਾਂ ਦੇ ਵੱਖਰੇ ਜ਼ਰੂਰ ਨੇ, ਚੰਗੇ ਤੇ ਮਾੜੇ ਜ਼ਰੂਰ, ਕੋਈ ਸ਼ੱਕ ਨਹੀਂ। ਪਰ ਹਜ਼ੂਰ ਕਹਿੰਦੇ ਨੇ ਦੋਵਾਂ ਦੀ ਜੜ ਵਿਚ ਇਕੋ ਹੀ ਬੈਠਾ ਹੋਇਆ ਹੈ, ਬਾਹਰ ਕਰਮ ਕੋਈ ਇਕ ਨੂੰ ਚੰਗੀ ਸੰਗਤ ਮਿਲ ਗਈ ਉਹਦੇ ਕਰਮ ਸ਼ੁਭ ਹੋ ਗਏ, ਇੱਕ ਨੂੰ ਗਲਤ ਸੰਗਤ ਮਿਲ ਗਈ, ਉਹਦੇ ਕਰਮ ਗਲਤ ਹੋ ਗਏ, ਪਰ ਦੋਵਾਂ ਦੇ ਵਿੱਚ ਵਾਲਾ ਸਿਸਟਮ ਜਿਹੜਾ ਉਹਨਾਂ ਦੋਵਾਂ ਨੂੰ ਚਲਾ ਰਿਹਾ, ਸ਼ਕਤੀ ਦੇ ਰਿਹਾ, ਉਹ ਵਿੱਚ ਦੋ ਨੇ, ਵਿੱਚ ਇੱਕੋ ਹੀ ਬੈਠਾ ਹੋਇਆ, ਉਹਦੀ ਗੱਲ ਕਰ ਰਹੇ ਨੇ। ਇਸ ਲਈ ਇਸ ਬਾਣੀ ਨੂੰ ਸਮਝਣਾ ਬੜਾ ਔਖਾ ਹੈ। ਔਰ ਖਾਸ ਕਰਕੇ ਮੈਂ ਬੇਨਤੀ ਕਰਾਂ, ਜੇ ਇਸ ਬਾਣੀ ਨੂੰ ਸਮਝਣਾ ਹੈ ਤੇ ਗੁਰੂ ਅਮਰਦਾਸ ਜੀ ਦੀਆਂ ਪੰਕਤੀਆਂ ਜਿਹਦੇ ਵਿੱਚ ਉਹ ਦਿਵ ਦ੍ਰਿਸ਼ਟੀ ਦੀ ਗੱਲ ਕਰਦੇ ਨੇ, ਜਾਂ ਭਾਈ ਕਨਈਆ ਜੀ ਦਾ ਜਿਹੜਾ ਜੀਵਨ ਹੈ ਜਿਹਨੂੰ ਕਹਿੰਦੇ ਨੇ ਸਮ ਦ੍ਰਿਸ਼ਟੀ, ਕਈ ਤਰ੍ਹਾਂ ਦੀ ਦ੍ਰਿਸ਼ਟੀ ਸਾਡੇ ਅੰਦਰ, ਜਿਵੇਂ ਇੱਕ ਚਰਮ ਦ੍ਰਿਸ਼ਟੀ ਹੈ, ਚੰਮ ਤੱਕ ਵੇਖਦੇ ਹਾਂ, ਕਿਸੇ ਬੰਦੇ ਨੂੰ ਵੇਖਿਆ ਤਾਂ ਕਿਵੇਂ ਵੇਖਿਆ, ਉਹਦੇ ਕੋਲ ਬੈਠ ਕੇ ਉਹਦੇ ਨੈਣ ਨਕਸ਼, ਉਹਦੇ ਮੂੰਹ ਵੱਲੋਂ, ਉਹਦੇ ਰੰਗ ਵੱਲੋਂ ਦੇਖਿਆ, ਉਹਦੇ ਹੱਥ ਪੈਰ ਦੇਖ ਲਏ, ਬਸ ਇੱਥੋਂ ਅੰਦਾਜ਼ਾ ਲਾ ਲਿਆ ਕਿਵੇਂ ਦਾ। ਇਹਨੂੰ ਕਹਿੰਦੇ ਚਰਮ ਦ੍ਰਿਸ਼ਟੀ ਹੈ, ਮਿੱਟੀ ਦੀ ਨਜ਼ਰ ਹੈ, ਮਿੱਟੀ ਤੱਕ ਸੀਮਤ ਹੈ, ਰੰਗ ਵਹਿੰਦੀ ਹੈ, ਅੱਖਾਂ ਵਹਿੰਦੀ ਹੈ, ਨੱਕ ਦੇਖਦੀ ਹੈ, ਕੱਪੜੇ ਦੇਖਦੇ, ਇਹਨੂੰ ਕਹਿੰਦੇ ਚਰਮ ਦ੍ਰਿਸ਼ਟੀ। ਇੱਕ ਪਦਾਰਥ ਦ੍ਰਿਸ਼ਟੀ ਹੈ, ਪਦਾਰਥ ਦ੍ਰਿਸ਼ਟੀ ਜਿਹੜੀ ਉਹ ਵਹਿੰਦੀ, ਇਹਦੇ ਕੋਲ ਘਰ ਕਿਵੇਂ ਦਾ, ਇਹਦੇ ਕੋਲ ਜ਼ਮੀਨ ਜਾਇਦਾਦ ਕਿੰਨੀ ਕੁ ਹੈ, ਉਹਨੂੰ ਕਹਿੰਦੇ ਨੇ ਚਰਮ ਦ੍ਰਿਸ਼ਟੀ ਹੈ, ਉਹਨੂੰ ਕਹਿੰਦੇ ਪਦਾਰਥ ਦ੍ਰਿਸ਼ਟੀ ਹੈ ਦੂਜੀ ਤਰ੍ਹਾਂ ਦੀ। ਇੱਕ ਹੁੰਦੀ ਏ ਉਹਨੂੰ ਕਹਿੰਦੇ ਨੇ ਕਲਾ ਦ੍ਰਿਸ਼ਟੀ, ਉਹ ਬੰਦੇ ਦੀ ਕਲਾ ਨੂੰ ਵੇਖਦਾ, ਉਹ ਚੰਮ ਵੀ ਨਹੀਂ ਵੇਖਦਾ, ਸਰੀਰ ਦੀ ਬਣਤਰ ਨੂੰ ਵੀ ਨਹੀਂ ਵੇਖਦਾ ਉਸ ਦ੍ਰਿਸ਼ਟੀ ਨਾਲ, ਤੇ ਨਾ ਹੀ ਉਹਦੀ ਪ੍ਰਾਪਰਟੀ ਵੱਲ ਧਿਆਨ ਜਾਂਦਾ ਵੀ ਇਹਦੇ ਕੋਲ ਕਿੰਨਾ ਕੁ ਹੈ, ਉਹ ਥੋੜਾ ਜਿਹਾ ਡੂੰਘਾ ਆਦਮੀ ਉਹ ਵੇਖਦਾ ਹੈ ਇਹਦੇ ਵਿਚਾਰ ਕਿਵੇਂ ਦੇ ਨੇ, ਇਹ ਬੋਲਦਾ ਕਿਵੇਂ ਹੈ, ਇਹ ਵੇਖਦਾ ਕਿਵੇਂ ਹੈ, ਇਹਦਾ ਕੰਮ ਕਰਨ ਦਾ ਤਰੀਕਾ ਕੀ ਹੈ, ਇਹਦਾ ਪ੍ਰਸ਼ਾਦਾ ਛਕਣ ਦਾ ਤਰੀਕਾ ਕਿਵੇਂ ਦਾ ਹੈ, ਉਹਨੂੰ ਕਹਿੰਦੇ ਕਲਾ ਦ੍ਰਿਸ਼ਟੀ, ਤੀਜੀ ਤਰ੍ਹਾਂ ਦੀ ਹੋਰ ਡੂੰਘੀ ਹੋ ਗਈ। ਫਿਰ ਇਹਦੇ ਤੋਂ ਅੱਗੇ ਹੈ ਜਿਹਨੂੰ ਕਹਿੰਦੇ ਨੇ ਧਿਆਨ ਦ੍ਰਿਸ਼ਟੀ, ਉਹ ਹੋਰ ਵੀ ਡੂੰਘੀ ਹੈ, ਧਿਆਨ ਦ੍ਰਿਸ਼ਟੀ ਹੋਰ ਡੂੰਘੀ ਹੈ। ਬੰਦੇ ਦੇ ਧਿਆਨ ਨੂੰ ਨਾਪਣਾ, ਉਹਦੇ ਕਰਮਾਂ ਨੂੰ ਵੇਖ ਲੈਣਾ ਵੀ ਇਹਦੇ ਅੰਦਰ ਕੀ ਹੈ, ਸੁਭਾਅ ਕਿਵੇਂ ਦਾ ਹੈ, ਉਹਨੂੰ ਕਹਿੰਦੇ ਧਿਆਨ ਦ੍ਰਿਸ਼ਟੀ, ਸੁਭਾਅ ਦ੍ਰਿਸ਼ਟੀ ਕਹਿ ਲਈਏ। ਪਰ ਜਿੱਥੋਂ ਇਹ ਜਾਪ ਸਾਹਿਬ ਉਚਾਰਿਆ ਗਿਆ ਹੈ ਉਹ ਇਹਨਾਂ ਵਿੱਚੋਂ ਕੋਈ ਵੀ ਨਹੀਂ, ਉਹਨੂੰ ਕਹਿੰਦੇ ਨੇ ਦਿਵ ਦ੍ਰਿਸ਼ਟੀ, ਜਿਹੜੀ ਇਹਨਾਂ ਸਾਰਿਆਂ ਤੋਂ ਅੱਗੇ ਚਲੀ ਗਈ, ਨਾ ਉਹ ਸਰੀਰ ਤੱਕ ਸੀਮਤ ਰਹੀ ਵੀ ਸਰੀਰ ਦਾ ਚੋਰ ਹੈ ਕਿ ਸਾਧ ਹੈ, ਨਾ ਉਹ ਸੋਚਣ ਤੱਕ ਸੀਮਤ ਰਹੀ, ਕਿਉਂਕਿ ਵਿਚਾਰ ਚੰਗੇ ਮਾੜੇ ਵੀ ਹੋ ਸਕਦੇ ਨੇ। ਇਹ ਜਿਹੜੀ ਦ੍ਰਿਸ਼ਟੀ ਹੈ ਇਹਨੂੰ ਗੁਰੂ ਅਮਰਦਾਸ ਜੀ ਕਹਿੰਦੇ ਨੇ, ਜਿਸ ਬੰਦੇ ਦੇ ਅੰਦਰ ਰੱਬ ਦਾ ਪ੍ਰੇਮ ਇੰਨਾ ਗਹਿਰਾ ਹੋ ਗਿਆ, ਉਹਨੇ ਉਹਦੀ ਅੰਦਰਲੀ ਅੱਖ ਖੋਲ ਦਿੱਤੀ, ਉਹਨੂੰ ਕਹਿੰਦੇ ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ, ਗੁਰੂ ਅਮਰਦਾਸ ਆਨੰਦ ਸਾਹਿਬ ਦੀ ਬਾਣੀ ਵਿੱਚ। ਉਸ ਦ੍ਰਿਸ਼ਟੀ ਦੇ ਰਾਹੀਂ ਹਜ਼ੂਰ ਕਲਗੀਧਰ ਪਾਤਸ਼ਾਹ ਇੱਥੇ ਇੱਕੋ ਨਜ਼ਰ ਦੇ ਨਾਲ ਚੰਗੇ ਤੇ ਮਾੜੇ ਨੂੰ ਵੇਖ ਕੇ ਉਹਦੇ ਵਿੱਚ ਵਸੇ ਹੋਏ ਨੂੰ ਨਮਸਕਾਰ ਕਰਦੇ ਨੇ। ਔਰ ਇੱਕ ਹੋਰ ਬੇਨਤੀ ਕਰਾਂ, ਜੇ ਜਾਪ ਸਾਹਿਬ ਦੀ ਬਾਣੀ ਨੂੰ ਸਮਝਣਾ ਹੈ ਤੇ ਜਿੰਨੇ ਸ਼ਬਦ ਨੇ ਭਗਤ ਨਾਮਦੇਵ ਜੀ ਦੇ ਉਹ ਨਾਲ ਮਿਲਾ ਕੇ ਪੜ੍ਹਨੇ ਪੈਣਗੇ, ਕਿਉਂਕਿ ਉਹ ਵੀ ਇਸ ਦ੍ਰਿਸ਼ਟੀ ਤੋਂ ਸਾਰੀ ਬਾਣੀ ਉਸ ਭਗਤ ਦੀ, ਭਗਤਾਂ ਦੀ ਆਪਣੀ ਆਪਣੀ ਇਹ ਦਸ਼ਾ ਹੈ, ਕਿਸੇ ਭਗਤ ਵਿੱਚ ਤਰਕ ਜ਼ਿਆਦਾ ਹੁੰਦਾ, ਕਿਸੇ ਵਿੱਚ ਸਮਾਜ ਦੀ ਗੱਲਬਾਤ ਜ਼ਿਆਦਾ ਹੈ, ਕਿਸੇ ਵਿੱਚ ਪ੍ਰੇਮ ਦੀ ਮਿਕਦਾਰ ਵੱਧ ਹੁੰਦੀ ਹੈ। ਜਿਵੇਂ ਭਗਤ ਕਬੀਰ ਦੀ ਬਾਣੀ ਪੜ੍ਹੋ, ਕਬੀਰ ਸਾਹਿਬ ਦੀ ਬਹੁਤੀ ਬਾਣੀ ਇਸ ਤਰ੍ਹਾਂ ਦੀ, ਉਹਨਾਂ ਹੱਥ ਦੇ ਵਿੱਚ ਬੜੀ ਤੇਜ਼ ਧਾਰ ਤਲਵਾਰ ਫੜੀ ਹੋਈ ਤਰਕ ਦੀ, ਕੱਟ ਕੱਟ ਕੇ ਸੁੱਟੇ ਜਾਣਗੇ, ਕੀ ਕਰ ਰਹੇ ਆ, ਇਸ਼ਨਾਨ ਕਰਕੇ ਡੱਡੂ ਵੀ ਤੇ ਕਰ ਹੀ ਰਹੇ, ਇਹ ਸ਼ਬਦ ਆਉਣਗੇ, ਇਹ ਫੁੱਲ ਕਿਉਂ ਚੜਾ ਰਹੇ ਆ, ਇਹਦੇ ਕੀ ਅਰਥ ਨੇ, ਕਿੱਧਰ ਜਾ ਰਹੇ ਆ ਤੀਰਤ ਤੇ, ਇਹ ਕੱਟਣ ਵਾਲੀ ਤਰਕ ਦ੍ਰਿਸ਼ਟੀ ਉਹਨਾਂ ਵਿੱਚ ਬਹੁਤਾਤ ਵਿੱਚ ਹੈ। ਹੈਣ ਉਹ ਵੀ ਭਗਤ ਪਰ ਨਾਮਦੇਵ ਵਿੱਚ ਨਹੀਂ ਹੈ, ਭਗਤ ਨਾਮਦੇਵ ਦੇ ਵਿੱਚ ਦਿਵ ਦ੍ਰਿਸ਼ਟੀ ਜ਼ਿਆਦਾ ਹੈ, ਉਹਦੇ ਵਿੱਚ ਤਰਕ ਬੜਾ ਘੱਟ ਹੈ। ਉਹ ਜਿੱਧਰ ਜਾਂਦੇ ਨੇ ਤੁਸੀਂ ਵੇਖੋਗੇ ਉਹਨਾਂ ਦੀ ਬਾਣੀ ਵਿੱਚ ਮਸੀਤ ਅੱਗੋਂ ਲੰਘੇ ਉਹਨੂੰ ਵੇਖ ਕੇ ਸਿਜਦਾ, ਮੰਦਰ ਅੱਗੋਂ ਦੀ ਨਿਕਲੇ ਮੰਦਰ ਨੂੰ ਨਮਸਕਾਰ, ਰੁੱਖ ਅੱਗੋਂ ਨਿਕਲੇ ਰੁੱਖ ਵੱਲ ਝੁੱਕ ਗਏ, ਕੋਈ ਆਦਮੀ ਅੱਗੇ ਆਇਆ ਉਹਦੇ ਪੈਰਾਂ ਤੇ ਸਿਰ। ਇਹ ਕਿਹੜੀ ਦ੍ਰਿਸ਼ਟੀ? ਸਾਰਿਆਂ ਵਿੱਚ ਇੱਕ ਨੂੰ ਵੇਖਣ ਵਾਲੀ ਨਜ਼ਰ। ਇਹ ਜਿਹੜੀ ਬਾਣੀ ਜਾਪ ਸਾਹਿਬ ਹੈ, ਜਦੋਂ ਕਲਗੀ ਵਾਲੇ ਪਾਤਸ਼ਾਹ ਨੇ ਉਚਾਰਨ ਕੀਤੀ, ਅਸਥਾਨ ਬੜਾ ਸੋਹਣਾ ਸੀ, ਪੌਂਟਾ ਸਾਹਿਬ ਜਮੁਨਾ ਨਦੀ ਦਾ ਕਿਨਾਰਾ, ਜੁੜ ਗਿਆ ਇੱਕ ਨਾਲ, ਹਰ ਇੱਕ ਜ਼ਰੇ ਵਿੱਚੋਂ ਇੱਕ ਦੇ ਦੀਦਾਰ ਕੀਤੇ, ਤੇ ਜਦੋਂ ਕਿਸੇ ਵੱਲ ਵੀ ਵੇਖਦੇ ਨੇ ਸਾਰਿਆਂ ਵਿੱਚ ਉਹਦੀ ਜੋਤ ਨਜ਼ਰ ਆਉਂਦੀ। ਤੁਸੀਂ ਪੜ੍ਹਦੇ ਹੋ, ਹੈ ਸਾਰਿਆਂ ਵਿੱਚ, ਨਜ਼ਰ ਨਹੀਂ ਆਉਂਦੀ। ਮੈਂ ਬੇਨਤੀ ਕੀਤੀ ਸੀ, ਸੰਸਾਰ ਉਸ ਤਰ੍ਹਾਂ ਦਾ ਦਿਸੇਗਾ ਜਿਵੇਂ ਦਾ ਅਸੀਂ ਸੰਸਾਰ ਨੂੰ ਵੇਖਾਂਗੇ, ਇਹਦਾ ਹੋਰ ਕੋਈ ਰੂਪ ਨਹੀਂ ਹੈ। ਜਿਵੇਂ ਦਾ ਇਹਨੂੰ ਵੇਖਾਂਗੇ ਨਾ, ਉਵੇਂ ਦਾ ਦਿਸਣ ਲੱਗ ਪਏਗਾ, ਜਿਵੇਂ ਦੀ ਦ੍ਰਿਸ਼ਟੀ ਹੋਵੇਗੀ ਸੰਸਾਰ ਉਸੇ ਤਰ੍ਹਾਂ ਦਾ ਹੀ ਹੈ। ਤੇ ਜੇ ਬਿਲਕੁਲ ਡੂੰਘਾਈ ਵਿੱਚ ਚਲੇ ਜਾਓ ਤੇ ਸੰਸਾਰ ਹੈ ਹੀ ਕੁਝ ਨਹੀਂ। ਜਦੋਂ ਕੋਈ ਨਾਮ ਵਿੱਚ ਲੀਨ ਹੋ ਜਾਂਦਾ ਉਹ ਕਹਿੰਦਾ ਸੰਸਾਰ ਹੈ ਹੀ ਨਹੀਂ, ਇਹ ਸੁਪਨਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਪੜ੍ਹੋ, ਜਿਉਂ ਸੁਪਨਾ ਔਰ ਪੇਖਣਾ ਐਸੇ ਜਗ ਕੋ ਜਾਣ। ਜਦੋਂ ਕੋਈ ਲੀਨ ਹੋ ਗਿਆ ਤੇ ਸੰਸਾਰ ਅਸਲੀਅਤ ਵਿੱਚ ਕੱਖ ਵੀ ਨਹੀਂ, ਹੈ ਹੀ ਨਹੀਂ ਹੈ, ਪਰ ਇਹ ਦਿਸਦਾ, ਭਾਸਦਾ, ਲੱਗਦਾ। ਕਿਵੇਂ ਦਾ ਲੱਗਦਾ? ਜਿਵੇਂ ਦੇ ਅਸੀਂ ਆਪ ਹਾਂ ਉਸ ਤਰ੍ਹਾਂ ਦਾ ਦਿਸੇਗਾ। ਸਤਿਗੁਰੂ ਨੇ ਬਚਨ ਵੀ ਇੱਕ ਕਿਹਾ ਬਾਣੀ ਦੇ ਵਿੱਚ, ਕਹਿਣ ਲੱਗੇ ਸੁਖੀ ਹੈ ਕੋ ਪੇਖੈ ਸਭ ਸੁਖੀਆ। ਜਿਹੜਾ ਬੰਦਾ ਆਪ ਸੁਖੀ ਹੈ, ਬਰਾਤ ਵਿੱਚ ਚੜਿਆ ਹੈ, ਉਹਦੇ ਵਾਸਤੇ ਸਾਰੇ ਅੱਜ ਬਰਾਤ ਵਿੱਚ ਨੇ, ਬੈਂਡ ਵਾਜੇ ਵੱਜ ਰਹੇ ਨੇ, ਉਹਨੂੰ ਚੰਦਰਮਾ ਵੀ ਖੁਸ਼ ਦਿਸਦਾ, ਉਹਨੂੰ ਸੂਰਜ ਵੀ, ਉਹਨੂੰ ਸੜਕਾਂ ਵੀ ਖੁਸ਼ ਦਿਸਦੀਆਂ ਨੇ, ਕਿਉਂਕਿ ਉਹ ਆਪ ਸ਼ਾਦੀ ਵਿੱਚ ਹੈ, ਖੁਸ਼ੀ ਵਿੱਚ ਹੈ। ਜਿਹੜਾ ਬੰਦਾ ਆਪ ਗਮੀ ਵਿੱਚ ਚਲਾ ਗਿਆ, ਜਿਹਦੇ ਘਰ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਵਾਪਰ ਗਈ, ਉਹਨੂੰ ਸਾਰਾ ਕੁਝ ਰੋਂਦਾ ਹੀ ਦਿਸਦਾ, ਕਿਉਂਕਿ ਉਹ ਆਪ ਰੋ ਰਿਹਾ। ਸੁਖੀ ਹੈ ਕੋ ਪੇਖ ਹੈ ਸਭ ਸੁਖੀਆ। ਤੇ ਰੋਗੀ ਬੰਦੇ ਵੱਲ ਵੇਖੋ, ਉਹਨੂੰ ਸਾਰੇ ਬੰਦੇ ਦਿਸਦੇ ਰੋਗੀ ਨੇ, ਬਿਮਾਰ, ਸਾਰਾ ਕੁਝ ਬਿਮਾਰ ਨਜ਼ਰ ਆਉਂਦਾ। ਰੋਗੀ ਕੇ ਭਾਣੇ ਸਭ ਰੋਗੀ, ਕਰਨ ਕਰਾਵਣ ਹਾਰ ਸਵਾਮੀ ਆਪਣ ਹਾਥ ਸੰਜੋਗੀ। ਤਾਂ ਇੱਕ ਕਲਾ ਦੱਸੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ, ਉਹ ਕਹਿੰਦੇ ਨੇ ਜਿਵੇਂ ਦਾ ਤੂੰ ਸੰਸਾਰ ਨੂੰ ਵੇਖਣਾ ਉਸ ਤਰ੍ਹਾਂ ਦਾ ਆਪਣੇ ਆਪ ਨੂੰ ਕਰ ਲੈ, ਉਵੇਂ ਦਾ ਦਿਸਣ ਲੱਗ ਪਏਗਾ। ਜਦੋਂ ਤੂੰ ਆਪਣੇ ਆਪ ਨੂੰ ਰੱਬ ਨਾਲ ਇਕਮਿਕ ਕਰ ਦਿੱਤਾ, ਤੇ ਫਿਰ ਇਹ ਤੇਰੇ ਵਿੱਚ ਗੱਲ ਦਿਸ ਪੈਗੀ ਕਿ ਇਹ ਵਿਸ ਸੰਸਾਰ ਤੂੰ ਜੇ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕਲਗੀਧਰ ਪਾਤਸ਼ਾਹ ਇਨ੍ਹਾਂ ਬਚਨਾਂ ਵਿੱਚ ਸੰਸਾਰ ਦੇ ਕਈ ਰੂਪਾਂ ਨੂੰ ਵੇਖ ਰਹੇ ਨੇ, ਕਿਤੇ ਜੋਗੀਆਂ ਨੂੰ, ਕਿਤੇ ਸਿੱਧਾਂ ਨੂੰ, ਕਿਤੇ ਰਾਜਿਆਂ ਨੂੰ, ਕਿਤੇ ਵੱਡੇ ਲੋਕਾਂ ਨੂੰ, ਕਦੀ ਵੇਖਦੇ ਨੇ ਕਈਆਂ ਨੇ ਸ਼ਸਤਰ ਹੱਥ ਵਿੱਚ ਫੜੇ ਹੋਏ ਨੇ, ਕਈਆਂ ਨੇ ਅਸਤਰ ਫੜੇ ਹੋਏ ਨੇ, ਕਈਆਂ ਕੋਲ ਗਿਆਤ ਬੜੀ ਏ, ਗਿਆਨ ਬੜਾ ਹੈ, ਕਈ ਸੰਸਾਰ ਦੀ ਪਾਲਣਾ ਕਰਨ ਵਾਲੇ ਨੇ, ਕਈਆਂ ਦੇ ਕਰਮ ਬੜੇ ਕਰੂਰ ਨੇ, ਕਰੂਰ ਕਰਮੇ, ਬੜੇ ਸਖਤ ਕਰਮ ਕਰਦੇ ਨੇ, ਬੜੇ ਦਰਿੱਦਰ, ਉਹ ਬੜੇ ਹੀ ਕਹਿ ਲਓ ਵੀ ਸਖਤ ਕਰਮ ਕਰਨ ਵਾਲੇ ਨੇ। ਕਈਆਂ ਨੂੰ ਇੱਥੇ ਦਾਗੋ ਦਾਗ ਹੋਏ ਪਏ ਨੇ, ਉਹਨਾਂ ਤੇ ਦਾਗ ਹੀ ਬੜੇ ਲੱਗ ਗਏ, ਦੋਸ਼ ਹੀ ਬੜੇ ਲੱਗ ਗਏ, ਦਾਗ ਦੋਸ਼ ਮੂੰਹ ਚੱਲਿਆ ਲਾਏ। ਪਰ ਇੱਥੇ ਜਿਹਨੂੰ ਦਾਗ ਲੱਗਾ ਕਲੰਕੰਗ ਬਿਨਾ, ਇਹ ਕਹਿੰਦੇ ਜਿਹਨੂੰ ਕਲੰਕ ਨਹੀਂ ਲੱਗਾ ਕੋਈ ਸਾਧੂ ਸਰੂਪ ਹੈ, ਜਿਹਦੇ ਜੀਵਨ ਵਿੱਚ ਕੋਈ ਪਾਪ ਨਹੀਂ ਉਹਦੇ ਵਿੱਚ ਵੀ ਤੂੰ ਹੈ। ਸਾਹਿਬ ਕਹਿੰਦੇ ਕਲੰਕੰਗ ਬਿਨਾ ਮੈਂ ਵੇਖਣਾ, ਦੁਨੀਆਂ ਵਿੱਚ ਕੁਝ ਲੋਕ ਐਸੇ ਨੇ ਬਿਲਕੁਲ ਪਵਿੱਤਰ, ਕੋਈ ਦੋਸ਼ ਨਹੀਂ ਲੱਗਾ ਸਾਰੀ ਜ਼ਿੰਦਗੀ। ਆਪਾਂ ਕਹਿੰਦੇ ਹਾਂ ਬੰਦਾ ਸਾਰੀ ਉਮਰ ਆਪਣੀ ਚਾਦਰ ਤੇ ਇਹਨੇ ਦਾਗ ਨਹੀਂ ਪੈਣ ਦਿੱਤਾ। ਜਿਵੇਂ ਕਬੀਰ ਸਾਹਿਬ ਨੇ ਕਿਹਾ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰਲੀ ਕੁਝ ਬਾਣੀ ਹੈ, ਵੀ ਸਰੀਰ ਦੀ ਚਾਦਰ ਰੱਬ ਤੋਂ ਲਈ ਸੀ, ज्यों की त्यों धर दीनी चदरिया। ਇਹ ਸਰੀਰ ਦੀ ਚਾਦਰ ਲਈ ਸੀ ਮੈਂ ਦੁਨੀਆਂ ਵਿੱਚ ਆਉਣ ਵਾਸਤੇ, ਇਹ ਚਾਦਰ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੂੰ ਕਹਿੰਦੇ ਹਿੰਦ ਦੀ ਚਾਦਰ, ਧਰਮ ਦੀ ਚਾਦਰ, ਸਰੀਰ ਹੀ ਹੈ। ਕਬੀਰ ਸਾਹਿਬ ਕਹਿੰਦੇ ਮੈਂ ਚਾਦਰ ਲਈ ਸੀ ਰੱਬ ਤੋਂ ਦੁਨੀਆਂ ਵਿੱਚ ਰਹਿਣ ਵਾਸਤੇ, ਸਰੀਰ ਚਾਦਰ ਹੈ। ਕਰਮੀ ਆਵੇ ਕੱਪੜਾ, ਕੱਪੜਾ ਹੈ, ਪਰ ਅਸੀਂ ਤਾਂ ਕੱਪੜੇ ਨੂੰ ਸਭ ਕੁਝ ਸਮਝ ਲਿਆ। ਕੱਪੜੇ ਤੇ ਜਿਉਂਦਾ ਬੰਦਾ, ਕੱਪੜਾ ਹੀ ਸਭ ਕੁਝ। ਜਿਵੇਂ ਅਸੀਂ ਕੋਈ ਵਸਤਰ ਪਾਈਏ ਤੇ ਵਸਤਰ ਨਾਲ ਜੁੜ ਜਾਈਏ, ਸਰੀਰ ਭੁੱਲ ਹੀ ਜਾਏ ਵਿੱਚੋਂ। ਬੰਦੇ ਦੀ ਖੂਬੀ ਹੈ ਨਾ, ਇਹਦੀ ਆਦਤ ਹੈ ਕਿ ਬਾਹਰ ਜੁੜਦਾ, ਬਾਹਰ ਜ਼ਿਆਦਾ ਜੁੜਦਾ ਹੈ, ਅੰਦਰ ਘੱਟ ਜੁੜਦਾ। ਕੱਪੜਿਆਂ ਨਾਲ ਜ਼ਿਆਦਾ ਜੁੜਦਾ, ਸਰੀਰ ਨਾਲ ਜ਼ਿਆਦਾ ਜੁੜਦਾ, ਆਪਣੇ ਆਪੇ ਨਾਲ ਘੱਟ ਜੁੜਦਾ। ਇਸ ਕਰਕੇ ਕਹਿੰਦੇ ਕਬੀਰ ਸਾਹਿਬ ਕਹਿੰਦੇ ਜਿਵੇਂ ਮੈਂ ਲਈ ਸੀ ਰੱਬ ਤੋਂ ਚਾਦਰ ਮੰਗ ਕੇ, ਜਦੋਂ ਵਾਪਸ ਕੀਤੀ ਜਿਉਂ ਕੀ ਤਿਉਂ, ਜਿਵੇਂ ਦੀ ਲਈ ਸੀ ਉਵੇਂ ਦੀ ਦਿੱਤੀ, ਦਾਗ ਨਹੀਂ ਲੱਗਣ ਦਿੱਤਾ। ਤੇ ਆਮ ਤੌਰ ਤੇ ਪਹਿਲਾਂ ਲੋਕ ਇੱਕ ਦੂਜੇ ਤੋਂ ਵਸਤਰ ਮੰਗ ਕੇ ਲੈ ਜਾਂਦੇ ਸਨ, ਹੁਣ ਤਾਂ ਉਹ ਨਹੀਂ ਰਿਹਾ। ਪੁਰਾਣੇ ਸਮੇਂ ਵਿੱਚ ਪਿੰਡਾਂ ਵਿੱਚ, ਅੱਜ ਤੋਂ 20-25 ਸਾਲ ਪਹਿਲਾਂ, ਕਿਸੇ ਨੇ ਸ਼ਾਦੀ ਤੇ ਵਿਆਹ ਤੇ ਜਾਣਾ ਹੁੰਦਾ ਤਾਂ ਇੰਨੇ ਕੱਪੜੇ ਕਿੱਥੇ ਹੁੰਦੇ ਸੀ ਜਿੰਨੇ ਅੱਜ ਨੇ। ਇੱਕ ਦੂਜੇ ਤੋਂ ਮੰਗ ਕੇ ਸਾਰਦੇ, ਕਿਸੇ ਦੀ ਪੱਗ, ਕਿਸੇ ਦੀ ਜੁੱਤੀ, ਕਿਸੇ ਦਾ ਚਾਦਰਾ। ਇਸ ਕਰਕੇ ਉਦੋਂ ਭਾਵੇਂ ਚੀਜ਼ਾਂ ਘੱਟ ਸਨ ਪਰ ਇਨਸਾਨੀਅਤ ਥੋੜੀ ਜਿਹੀ ਜਿਉਂਦੀ ਸੀ, ਕਿਉਂਕਿ ਇੱਕ ਦੂਜੇ ਦੀ ਲੋੜ ਪੈਂਦੀ ਸੀ ਬੰਦੇ ਨੂੰ। ਹੁਣ ਤੇ ਇੱਕ ਇੱਕ ਆਦਮੀ ਕੋਲ ਇੰਨਾ ਕੁਝ ਹੈ ਕਿ ਉਹਨੂੰ ਦੂਜੇ ਨਾਲ ਬੋਲਣ ਦੀ ਲੋੜ ਹੀ ਨਹੀਂ, ਆਪਣੇ ਆਪ ਵਿੱਚ ਹੀ ਬੰਦ ਹੋ ਗਿਆ। ਇੱਕ ਦੂਜੇ ਅੱਗੇ ਪਿਆਰ ਝੁਕਦਾ ਹੈ ਹੀ ਨਹੀਂ। ਤਾਂ ਕਬੀਰ ਸਾਹਿਬ ਕਹਿੰਦੇ ਕਿ ਸਰੀਰ ਰੂਪੀ ਚਾਦਰ ਕਲੰਕ ਤੋਂ ਬਿਨਾਂ ਰਹਿ ਗਈ, ਕਲੰਕ ਨਹੀਂ ਲੱਗਾ ਇਸ ਨੂੰ। ਜਿਵੇਂ ਦੀ ਲਈ ਸੀ ਉਵੇਂ ਦੀ ਵਾਪਸ ਕਰ ਦਿੱਤੀ। ਤੇ ਕਲਗੀਧਰ ਪਾਤਸ਼ਾਹ ਕਹਿੰਦੇ ਕਲੰਕੰਗ ਬਿਨਾਂ, ਮੈਂ ਉਹਨਾਂ ਵੱਲ ਵੇਖਣਾ ਜਿਹੜੇ ਲੋਕਾਂ ਨੂੰ ਕੋਈ ਕਲੰਕ ਨਹੀਂ ਲੱਗਾ, ਉਹਨਾਂ ਦੇ ਵਿੱਚ ਵੀ ਤੇਰਾ ਹੀ ਸਰੂਪ ਹੈ। ਫਿਰ ਅੱਗੇ ਕਹਿੰਦੇ ਨੇ ਕਲੰਕੀ ਸਰੂਪੇ, ਇਹਦੇ ਅਰਥ ਕੀਤੇ ਨੇ ਵਿਦਵਾਨਾਂ ਨੇ, ਬਹੁਤੇ ਸਰੀਰ ਇੱਥੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਕਲੰਕ ਲੱਗ ਗਿਆ, ਕੋਈ ਨਾ ਕੋਈ ਦੋਸ਼ ਲੱਗ ਗਿਆ, ਕੋਈ ਨਾ ਕੋਈ ਦਾਗ ਲੱਗਾ ਹੋਇਆ। ਕਿੱਡੀ ਡੂੰਘੀ ਨਜ਼ਰ ਹੋਵੇਗੀ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ। ਉਹ ਕਹਿੰਦੇ ਜਿਨ੍ਹਾਂ ਨੂੰ ਪਾਪਾਂ ਦੇ ਦਾਗ ਲੱਗੇ ਨੇ, ਭਾਵੇਂ ਉਹ ਪਾਪੀ ਨੇ, ਪਰ ਉਹਨਾਂ ਦੇ ਵਿੱਚ ਵੀ ਤੂੰ ਹੀ ਬੈਠਾ ਹੋਇਆ। ਜੇ ਤੂੰ ਹੈ ਤੇ ਤਾਂ ਹੀ ਉਹ ਜਿਉਂਦੇ ਨੇ ਨਾ, ਜਿੱਦਣ ਤੂੰ ਹੱਥ ਖਿੱਚ ਲਿਆ ਡਿੱਗ ਪੈਣਗੇ ਜ਼ਮੀਨ ਤੇ ਉਸੇ ਵੇਲੇ। ਤੂੰ ਉਹਨਾਂ ਨੂੰ ਸ਼ਕਤੀ ਦੇ ਰਹੇ, ਇਹ ਗੱਲ ਵੱਖਰੀ ਵੀ ਉਸ ਸ਼ਕਤੀ ਦੀ ਵਰਤੋਂ ਗਲਤ ਕਰ ਰਹੇ, ਦੂਜਾ ਵਿਸ਼ਾ ਵੱਖਰਾ ਹੈ। ਹੈ ਬੜਾ ਬਰੀਕ ਹੈ ਗੱਲ, ਇਹ ਸਮਝਾਇਆ ਸਮਝ ਵਿੱਚ ਵੀ ਨਹੀਂ ਆਏਗਾ। ਇਹ ਆਪਣੇ ਆਪ ਬਣੇਗਾ ਵੀ ਇੱਕੋ ਵਕਤ ਇੱਕ ਬੰਦੇ ਨੂੰ ਇੱਕੋ ਅੱਖ ਨਾਲ ਮਾੜਾ ਵੀ ਵੇਖਣਾ ਤੇ ਚੰਗਾ ਵੀ ਵੇਖ ਲੈਣਾ ਹੈ ਬੜਾ ਔਖਾ। ਤੇ ਜਿੰਨਾ ਚਿਰ ਇਹ ਦ੍ਰਿਸ਼ਟੀ ਨਹੀਂ ਬਣਦੀ, ਜਿਹਨੂੰ ਮੇਰ ਤੇਰ ਕਹਿੰਦੇ ਨੇ, ਚੰਗਾ ਮਾੜੇ ਦਾ ਭਾਵ ਕਹਿੰਦੇ ਨੇ, ਜਿਹਨੂੰ ਨਫ਼ਰਤ ਕਹਿੰਦੇ, ਜਿਹਨੂੰ ਈਰਖਾ ਕਹਿੰਦੇ, ਉਹ ਬਣੀ ਰਹਿ ਗਈ। ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚ ਇੱਕ ਬੜਾ ਵੱਡਾ ਸਿਧਾਂਤ ਹੈ, ਜਿਵੇਂ ਇਹਦੇ ਵਿੱਚ ਸ਼ੰਤ ਵਿੱਚ ਆਇਆ ਵੀ ਤੇਰੇ ਹੱਥਾਂ ਵਿੱਚ ਅਸਤਰ ਹੈ, ਸ਼ਸਤਰ ਹੈ। ਇੱਕੋ ਵਕਤ ਕਿਸੇ ਨੂੰ ਮਾਰਨਾ ਵੀ ਤੇ ਉਹਦੇ ਨਾਲ ਪਿਆਰ ਵੀ ਕਰਨਾ, ਦੋ ਗੱਲਾਂ ਕਿਵੇਂ ਹੋ ਸਕਦੀਆਂ? ਆਦਮੀ ਤੇ ਜਿਹਦੇ ਨਾਲ ਪਿਆਰ ਕਰਦਾ ਉਹਦੇ ਨਾਲ ਕੱਲਾ ਪਿਆਰ, ਜਿਹਨੂੰ ਮਾਰਦਾ ਉਹਦੇ ਨੂੰ ਕੱਲਾ ਮਾਰਦਾ ਬਸ। ਪਰ ਹਜ਼ੂਰ ਕਲਗੀਧਰ ਪਾਤਸ਼ਾਹ ਦੇ ਤੀਰਾਂ ਵਿੱਚ ਜਿਹੜਾ ਪੱਥਾ ਸੀ ਉਹਨੂੰ ਕਹਿੰਦੇ ਸਨ, ਇੱਕ ਤੀਰ ਨੂੰ ਕਹਿੰਦੇ ਸਵਾ ਮਣ ਸੋਨਾ ਚੜਿਆ ਹੁੰਦਾ ਸੀ, ਕੀ ਜ਼ਰੂਰਤ ਪੈ ਗਈ? ਜਿਹੜੇ ਗੁਰੂ ਨੇ ਛੋਟੀ ਉਮਰ ਵਿੱਚ ਪਟਨਾ ਸਾਹਿਬ ਦੀ ਇੱਕ ਨਦੀ ਦੇ ਕਿਨਾਰੇ ਘੁੰਮਦੇ ਘੁੰਮਦੇ, ਤੇ ਅਮੀਰ ਸੀ, ਸਿੱਖ ਦਿੰਦੇ ਸਨ, ਇੱਕ ਕੜੇ ਪਾਏ ਹੋਏ ਸਨ ਸੋਨੇ ਦੇ। ਤੁਸੀਂ ਇਹ ਕਹਾਣੀ ਸਾਖੀ ਸੁਣੀ ਹੋਵੇਗੀ। ਇਹ ਕੜੇ ਪਾਏ ਹੋਏ ਸਨ ਉਹਨਾਂ ਨੇ, ਸੋਨੇ ਦੇ ਕੜੇ, ਮਨ ਵਿੱਚ ਆ ਗਿਆ ਇੱਕ ਕੜਾ ਲਾ ਕੇ ਗੰਗਾ ਵਿੱਚ ਸਿੱਟ ਦਿੱਤਾ। ਇੱਕ ਹੱਥ ਵਿੱਚੋਂ ਕੰਗਣ ਸਿੱਟ ਦਿੱਤਾ, ਸੋਨੇ ਦਾ ਸੀ, ਬੜਾ ਕੀਮਤੀ, ਬੜਾ ਮਹਿੰਗਾ ਸੀ, ਬੜਾ ਮਹਿੰਗਾ ਸੀ ਕੰਗਣ। ਤਾਂ ਜਦੋਂ ਮਾਤਾ ਗੁਜਰੀ ਜੀ ਨੂੰ ਪਤਾ ਲੱਗਾ, ਉਹਨਾਂ ਨੇ ਬੜਾ ਕੁਦਰਤੀ ਤੌਰ ਤੇ ਪੁੱਛਿਆ ਕਿੱਥੇ ਹੈ, ਨਾਲ ਲੈ ਕੇ ਗਏ, ਦੂਜੇ ਹੱਥ ਵਿੱਚੋਂ ਕੱਢਿਆ ਦੂਸਰਾ ਕੰਗਣ, ਉਹ ਸਿੱਟ ਕੇ ਕਿਹਾ, ਕਹਿਣ ਲੱਗੇ ਇੱਥੇ ਕਰਕੇ ਸਿੱਟਿਆ ਸੀ। ਇਹ ਗੁਰੂ ਦੀ ਮਰਜ਼ੀ ਹੈ, ਧਿਆਨ ਦੇਣਾ। ਅਸੀਂ ਇੱਕ ਚੀਜ਼ ਨੂੰ ਫੜ ਲੈਂਦੇ ਹਾਂ, ਗੁਰੂ ਨੇ ਸੋਨਾ ਤਿਆਗ ਦਿੱਤਾ ਸੀ, ਇਹ ਗੁਰੂ ਦੀ ਮਰਜ਼ੀ ਹੈ ਕਿੱਥੇ ਤਿਆਗਣਾ ਤੇ ਕਿੱਥੇ ਉਹਦੀ ਵਰਤੋਂ ਕਰ ਲੈਣੀ ਹੈ। ਜਦੋਂ ਸਮਾਂ ਆਇਆ ਤੀਰਾਂ ਨੂੰ ਲਵਾ ਦਿੱਤਾ, ਸਵਾ ਸਵਾ ਤੋਲਾ ਲਵਾਇਆ, ਬਿਲਕੁਲ ਕੁਝ ਚੀਜ਼ਾਂ ਦੀ ਸਾਨੂੰ ਸਮਝ ਨਹੀਂ ਆਉਂਦੀ। ਕੁਝ ਸੱਜਣ ਕਹਿੰਦੇ ਨੇ ਗੁਰੂਆਂ ਨੇ ਕਿਰਤ ਕੀਤੀ ਹੈ, ਦੁਕਾਨ ਚਲਾਈ, ਇਹ ਆਪਣੇ ਆਪਣੇ ਗੁਰਿਆਈ ਦੇ ਵਕਤ ਵਿੱਚ ਇੱਕ ਇੱਕ ਕੰਮ ਕਰਕੇ ਦੱਸਿਆ। ਗੁਰੂ ਅਮਰਦਾਸ ਜੀ ਨੇ ਕੀਤੀ ਹੋਵੇਗੀ, ਗੁਰੂ ਨਾਨਕ ਸਾਹਿਬ ਵਾਹੀ ਕਰਦੇ ਰਹੇ, ਪਰ ਗੁਰੂ ਗੋਬਿੰਦ ਸਿੰਘ ਨੂੰ ਕਿੱਥੇ ਵਕਤ ਮਿਲਿਆ ਵਾਹੀ ਕਰਨ ਦਾ, ਕਿੱਥੇ ਕਿਰਤ ਕੀਤੀ ਹੈ, ਤੇ ਉਹ ਕੰਗਣ ਕਿੱਥੋਂ ਆ ਗਏ। ਜੇ ਕੰਮ ਕਰਨਾ ਹੀ ਧਰਮ ਹੈ, ਜੇ ਕਿਰਤ ਹੀ ਧਰਮ ਹੈ, ਤੇ ਉਹ ਸੋਨਾ ਕਿੱਥੋਂ ਆਇਆ ਫਿਰ? ਨਹੀਂ, ਜਿੱਦਣ ਬੰਦੇ ਦਾ ਅੰਦਰ ਨਾਮ ਨਾਲ ਜੁੜ ਜਾਏ, ਉਹਦੇ ਵਾਸਤੇ ਹਰ ਇੱਕ ਸਵਾਸ ਵੀ ਕਿਰਤ ਬਣ ਜਾਂਦਾ ਹੈ, ਸਭ ਕੁਝ ਕਿਰਤ ਹੈ। ਕੰਮ ਤੇ ਬੜੀ ਦੁਨੀਆਂ ਕਰ ਹੀ ਰਹੀ ਹੈ, ਚੰਗਾ ਕੰਮ ਕਰਨਾ ਚਾਹੀਦਾ ਹੈ, ਕਿਰਤ ਕਰਨੀ ਚਾਹੀਦੀ, ਬਹੁਤ ਵੱਡੀ ਚੀਜ਼ ਹੈ। ਪਰ ਇਹ ਨਾ ਸਮਝ ਲੈਣਾ ਕੰਮ ਕਰਨਾ ਸਿੱਖੀ ਦੀ ਮਰਿਆਦਾ ਹੁੰਦੀ ਹੈ, ਜਿੰਨਾ ਕੋਈ ਕੰਮ ਜ਼ਿਆਦਾ ਕਰੇਗਾ ਓਨਾ ਹੀ ਵੱਡਾ ਸਿੱਖ ਨਹੀਂ ਹੋ ਸਕਦਾ। ਕੰਮ ਨਾਲ ਸਿੱਖੀ ਦਾ ਸੰਬੰਧ ਨਹੀਂ ਸੀ, ਉਹ ਤੇ ਸਿਰਫ ਇੰਨੀ ਕੋਈ ਗੱਲ ਸੀ ਵੀ ਆਪ ਕਰੇ ਤੇ ਆਪ ਕਮਾਏ, ਪਰ ਕਿਤੇ ਕਿਤੇ ਇਹਨੂੰ ਤਬਦੀਲ ਵੀ ਕੀਤਾ ਗਿਆ। ਕੁਝ ਵੱਡੇ ਕੰਮ ਕਰਨ ਵਾਸਤੇ ਛੋਟੇ ਕੰਮ ਛੱਡਣੇ ਕੋਈ ਪਾਪ ਨਹੀਂ ਹੈ, ਛੱਡ ਦੇਣੇ ਚਾਹੀਦੇ। ਤਾਂ ਸਤਿਗੁਰੂ ਦੇ ਤੀਰ ਨੂੰ ਇੱਕ ਤੋਂ ਸੋਨਾ ਸੀ। ਕਿਸੇ ਪੁੱਛਿਆ ਸੋਨਾ ਕਿਉਂ ਗਵਾਉਂਦੇ ਹੋ? ਤੀਰ ਤੇ ਕੱਢ ਕੇ ਜਿਹਨੂੰ ਮਾਰਨਾ ਉਹਦੇ ਨਾਲ ਦੁਸ਼ਮਣੀ ਹੈ, ਉਹਦੇ ਨਾਲ ਤੇ ਵੈਰ ਹੈ? ਸਤਿਗੁਰੂ ਨੇ ਕਿਹਾ ਨਹੀਂ, ਮੈਂ ਇੱਕੋ ਵਕਤ ਉਹਦੇ ਬਾਹਰਲੇ ਹਿੱਸੇ ਨੂੰ ਤੀਰ ਨਾਲ ਮਾਰਨਾ ਚਾਹੁੰਦਾ, ਅੰਦਰਲੇ ਨੂੰ ਨਹੀਂ, ਜਿਹੜਾ ਉਹਦਾ ਹਿੱਸਾ ਗਲਤ ਚਲਾ ਗਿਆ। ਮੈਂ ਔਰੰਗਜ਼ੇਬ ਦੇ ਬਾਹਰਲੇ ਹਿੱਸੇ ਨੂੰ ਤੋੜਨਾ ਚਾਹੁੰਦਾ, ਜਿਹੜਾ ਔਰੰਗਜ਼ੇਬ ਦੇ ਅੰਦਰ ਬੈਠਾ ਹੋਇਆ ਉਹ ਤੇ ਮੇਰਾ ਮਿੱਤਰ ਹੈ, ਉਹ ਤੇ ਮੇਰਾ ਪੂਜਨੀਕ ਹੈ, ਉਹ ਤੇ ਰੱਬ ਹੈ, ਖੁਦਾ ਹੈ, ਉਹ ਕਿੱਥੋਂ ਤਾਕਤ ਲੈ ਰਿਹਾ? ਔਰੰਗਜ਼ੇਬ ਕਰਮ ਉਹਦੇ ਮਾੜੇ ਹੋ ਸਕਦੇ ਨੇ, ਉਹਦਾ ਕਰਮ ਮਾੜਾ ਹੋ ਸਕਦਾ ਹੈ, ਇਸ ਕਰਕੇ ਮੈਂ ਕਰਮ ਇੰਦਰਿਆਂ ਨੂੰ ਤੋੜਨਾ ਵਾ, ਕਰਮ ਇੰਦਰਿਆਂ ਨੂੰ। ਤੀਰ ਕਿਹਨੂੰ ਵੱਜਦਾ ਹੈ? ਸਰੀਰ ਨੂੰ ਵੱਜੇਗਾ, ਮੱਥੇ ਨੂੰ ਵੱਜੇਗਾ, ਕਿਤੇ ਛਾਤੀ ਨੂੰ, ਕਿਤੇ ਪੈਰ ਨੂੰ। ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਜਿਹੜੀ ਤਲਵਾਰ ਹੈ ਉਹਦੇ ਵਿੱਚ ਨਫ਼ਰਤ ਨਹੀਂ ਹੈ, ਉਹ ਸੋਧਣਾ ਚਾਹੁੰਦੇ। ਇਸ ਕਰਕੇ ਇੱਕ ਸਿੱਖੀ ਵਿੱਚ ਇੱਕ ਬੜਾ ਪਿਆਰਾ ਸ਼ਬਦ ਆਇਆ ਹੈ, ਜਦੋਂ ਸਿੱਖ ਹੱਥ ਵਿੱਚ ਤੇਗ ਫੜਦਾ ਹੈ ਨਾ ਜਾਂ ਸ਼ਸਤਰ ਫੜਦਾ ਹੈ, ਉਹ ਇਹ ਨਹੀਂ ਕਹਿੰਦਾ ਮੈਂ ਕਿਸੇ ਨੂੰ ਮਾਰਨਾ, ਉਹ ਕਹਿੰਦਾ ਇਹਨੂੰ ਸੋਧਣਾ ਹੈ। ਸੋਧਣ ਦਾ ਮਤਲਬ ਕੀ ਹੈ? ਇਹ ਸ਼ਬਦ ਵਰਤਿਆ ਜਾਂਦਾ ਸੋਧਣਾ ਹੈ, ਉਸਨੂੰ ਸੋਧਣ ਦਾ ਮਤਲਬ ਹੈ ਸ਼ੁੱਧ ਕਰਨਾ ਹੈ, ਗੰਦ ਗੰਦ ਕੱਢਣਾ ਤੇ ਬਾਕੀ ਸ਼ੁੱਧ ਬਚਾਉਣਾ ਹੈ, ਉਹਦੇ ਨਾਲ ਕੋਈ ਨਫ਼ਰਤ ਨਹੀਂ। ਅੰਦਰਲੇ ਹਿੱਸੇ ਨਾਲ ਸਿੱਖ ਦਾ ਕੋਈ ਵਿਰੋਧ ਨਹੀਂ, ਉਹਦਾ ਜਿਹੜਾ ਸ਼ਸਤਰ ਹੈ ਉਹਦੀ ਤਲਵਾਰ ਹੈ ਉਹ ਰੱਬ ਦੇ ਸਰੂਪ ਨੂੰ ਨਹੀਂ ਕੱਟਣਾ ਚਾਹੁੰਦਾ, ਉਹ ਤੇ ਉਸ ਬਾਹਰਲੇ ਗੰਦ ਨੂੰ ਝਾੜਨਾ ਚਾਹੁੰਦਾ ਜਿਹੜਾ ਦੁਨੀਆਂ ਵਿੱਚ ਗਲਤ ਚੱਲ ਰਿਹਾ, ਉਹਨਾਂ ਹੱਥਾਂ ਨੂੰ ਤੋੜਨਾ ਚਾਹੁੰਦਾ ਹੈ। ਇਸ ਕਰਕੇ ਇਹ ਵੀ ਉਹਦਾ ਇੱਕ ਸਰੂਪ ਦੱਸਿਆ ਕਲਗੀਧਰ ਪਾਤਸ਼ਾਹ ਨੇ, ਕਹਿੰਦੇ ਨੇ ਕਲੰਕੀ ਸਰੂਪੇ, ਜਿਨ੍ਹਾਂ ਲੋਕਾਂ ਨੂੰ ਦਾਗ ਲੱਗ ਗਏ ਨੇ ਉਹਨਾਂ ਦੇ ਵਿੱਚ ਵੀ ਤੇਰੀ ਜੋਤ ਕੰਮ ਕਰ ਰਹੀ ਹੈ, ਮੈਂ ਉਹਨੂੰ ਸਿਜਦਾ, ਉਹ ਰੂਪ ਵੀ ਤੇਰਾ। ਅੱਜ ਦਾ ਬਚਨ ਕਿਹਾ, ਕਹਿੰਦੇ ਨਮੋ ਜੋਗ ਜੋਗੇਸ਼ਵਰੰ, ਯੋਗ ਕਹਿੰਦੇ ਨੇ ਜੁੜਨ ਨੂੰ, ਨਮਸਕਾਰ ਹੈ, ਕਿਤੇ ਤੂੰ ਜੋਗੀਆਂ ਦੇ ਰੂਪ ਵਿੱਚ ਜੁੜਿਆ ਹੋਇਆ ਔਰ ਕਿਤੇ ਤੂੰ ਐਸਾ ਜੋਗੀ ਬਣ ਕੇ ਬੈਠਾ ਹੈ ਜਿਨ੍ਹਾਂ ਦੀ ਜ਼ਿੰਦਗੀ ਸਵਰ ਨਾਲ ਭਰੀ ਹੋਈ ਹੈ। ਜੋਗ ਜੋਗੇ ਸਵਰੰਗ ਹੈ ਇਕੱਠਾ ਲਿਖਿਆ ਹੋਇਆ, ਸਵਰੰਗ ਦਾ ਮਤਲਬ ਹੁੰਦਾ, ਸਵਰ ਦਾ ਮਤਲਬ ਹੈ ਕਿਸੇ ਚੀਜ਼ ਦਾ ਗੀਤ, ਕਿਸੇ ਚੀਜ਼ ਨੂੰ ਗਾਉਣਾ, गुरु गोबिंद सिंह जी का योग भी गीत है, योगेश्वरं स्वर है उहदा गीत। कहिंदे जोगियां दे विच तू योग बन के योगी बन के योग कमा रहे हैं, उन्हां दे विच योगी बन के गा रहे हैं, तेनू नमस्कार है। हजूर कहिंदे परम सिद्धे, सिद्धे दा अर्थ है तेरे विच बड़ी वड्डी सिद्धि है, परम सिद्धे तेरे विच बड़ी ताकत है, तू कईआं सिद्धां नू जन्म दे सकना है, कईआं सिद्धां नू ताकत देना। सिद्ध कित्थों आई ताकत कित्थों आई, सिद्धे दे अर्थ की ने। तुसीं अज दा हुक्मनामा बार पढ़िया, गुरु अमरदास कहिंदे कि ब्रह्म बिंदा तिसदा ब्रह्मत्र है। ब्रह्म चार्ज किहदा रहिंदा है, ब्रह्मत दा अर्थ है ब्रह्म पुणा, जां इहदे होर अर्थ करांगे ब्रह्म चार्ज पुणा। ब्रह्म दा अर्थ है परमात्मा, बिंदा दा अर्थ है जानना, फील करना, प्रतीत कर लेना। उस जेड़ा मनुख ब्रह्म नू महसूस कर लेंदा अपने अंदर, तिस दा ब्रह्मत्र है। ब्रह्मत दा मतलब ओदा संजम, उस दा ब्रह्म पुणा, उस दा ब्रह्म चार्ज कायम रहिंदा है। अंदर दा एक संजम है, अंदर दी शक्ति ओदी टिक जांदी है। तिस दा ब्रह्म मात्र है, ते किवें रहेगा? हजूर कहिंदे एक शब्द लिव लाए, जिहदी एक शब्द नाल लिव लग गई। नव निधि अठारह सिद्धि पिछे लगियां फिरें, आ जिहड़ियां नौ निधियां ने ते अठारह सिद्धियां ने, कई तरह दियां ने, ਇਹ ਸਾਰੀਆਂ ਉਸ ਬੰਦੇ ਦਾ ਪਿੱਛਾ ਕਰਦੀਆਂ ਨੇ ਜੋ ਹਰ ਹਿਰਦੇ ਸਦਾ ਵਸਾਏ, ਜਿਹੜਾ ਉਸ ਇੱਕ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ। ਪਰਮ ਸਿੱਧੇ ਕਲਗੀਧਰ ਪਾਤਸ਼ਾਹ ਜੀ ਕਹਿ ਰਹੇ ਨੇ ਜਾਪ ਸਾਹਿਬ ਦੇ ਅੰਦਰ, ਤੇਰੇ ਵਿੱਚ ਬੜੀ ਵੱਡੀ ਸਿੱਧੀ ਹੈ। ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਸਿੱਧ ਦਾ ਅਰਥ ਹੈ ਕਾਮਯਾਬੀ। ਜਿਵੇਂ ਆਪਾਂ ਕਿੰਨੇ ਕੰਮ ਕੀਤੇ ਜੀਵਨ ਦੇ ਵਿੱਚ, ਪਰ ਸਾਡੇ ਅੰਦਰ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਦਿਸਦੀ ਵੀ ਅਸੀਂ ਕਾਮਯਾਬ ਹੋ ਗਏ। ਅੰਦਰ ਕੋਈ ਧੁੱਖ ਧੁੱਖੀ ਜੀ ਲੱਗੀ ਰਹੀ, ਕੀਤਾ ਬੜਾ ਕੁਝ ਪਰ ਹੋਇਆ ਕੁਝ ਵੀ ਨਹੀਂ, ਕੁਝ ਅਧੂਰਾ ਜਿਹਾ ਰਹਿੰਦਾ। ਜਿਵੇਂ ਆਪਾਂ ਕੋਈ ਕੰਮ ਕਰੀਏ ਨਾ, ਮਕਾਨ ਤਾਂ ਅੱਧੀਆਂ ਅੱਧੀਆਂ ਕੰਧਾਂ ਰਹਿਣ, ਕਿਵੇਂ ਦਾ ਲੱਗਦਾ ਬੇਚੈਨੀ ਜੀ। ਜੀਵਨ ਕੁਝ ਇਸ ਤਰ੍ਹਾਂ ਦਾ ਰਹਿ ਗਿਆ, ਅੱਧੀਆਂ ਕੰਧਾਂ ਅੱਧ ਵਿੱਚ ਹੀ ਖੜੀਆਂ ਹੋ ਗਈਆਂ, ਕਰਨ ਵਾਲਾ ਕੰਮ ਵਿੱਚ ਹੀ ਰਹਿ ਗਿਆ, ਸੰਪੂਰਨ ਨਹੀਂ ਹੋਇਆ। ਬੀਜ ਤੋਂ ਲੈ ਕੇ ਬੀਜ ਤੱਕ ਨੇ ਜ਼ਿੰਦਗੀ ਗਈ। ਜਿਵੇਂ ਬੀਜ ਨੂੰ ਬੀਜ ਦਿੱਤਾ, ਬੂਟਾ ਉੱਗ ਵੀ ਪਿਆ, ਫੁੱਲ ਵੀ ਲੱਗ ਗਏ, ਫਲ ਵੀ ਲੱਗ ਗਏ, ਪਰ ਪਰਤ ਕੇ ਬੀਜ ਨਹੀਂ ਬਣਿਆ, ਸਿਰੇ ਤੇ ਨਹੀਂ ਗਿਆ। ਪਰਮ ਸਿੱਧੇ ਤੇ ਸਿੱਧੀ ਦਾ ਅਰਥ ਹੈ ਕਾਮਯਾਬੀ। ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਗੁਰੂ ਗ੍ਰੰਥ ਸਾਹਿਬ ਨੇ ਜਿਹੜਾ ਗਿਆਨ ਕਿਹਾ ਨਾ, ਉਹਨੂੰ ਚੰਗੀ ਤਰ੍ਹਾਂ ਧਿਆਨ ਨਾਲ ਸੁਣਨਾ। ਗੁਰਮਤ ਦਾ ਗਿਆਨ ਕੀ ਹੈ? ਸਿੱਧੀ ਤੇ ਬੁੱਧ ਪਾਈ। ਗੁਰੂ ਸਾਹਿਬ ਨੇ ਕਿਹਾ ਤੈਨੂੰ ਬੁੱਧੀ ਤਾਂ ਮਿਲਣੀ ਜੇ ਤੇਰੇ ਕੋਲ ਸਿੱਧੀ ਆਈ। ਤੇ ਸਿੱਧੀ ਕਿਹੜੀ? ਸਿੱਧੀ ਦਾ ਮਤਲਬ ਤੂੰ ਨਾਮ ਦੇ ਜਪਣ ਵਿੱਚ ਕਾਮਯਾਬ ਹੋ ਗਿਆ, ਫਿਰ ਤੇਰੇ ਕੋਲ ਸਿੱਧੀ ਆ ਜਾਏਗੀ। ਅਚਰ ਚਰੈ, ਅਚਰ ਦਾ ਮਤਲਬ ਹੁੰਦਾ ਜਿਹਨੂੰ ਖਾਧਾ ਨਾ ਜਾ ਸਕੇ। ਚਰੈ ਦਾ ਅਰਥ ਚਰਨਾ, ਖਾ ਲੈਣਾ। ਉਸ ਚੀਜ਼ ਨੂੰ ਖਾ ਜਾਏ ਬੰਦਾ ਜਿਹੜੀ ਖਾਧੀ ਨਹੀਂ ਜਾਂਦੀ, ਉਹ ਕਿਹੜੀ ਚੀਜ਼ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿਹੜੀ ਬੜੀ ਸਖਤ ਹੈ। ਔਰ ਸਤਿਗੁਰੂ ਨੇ ਸਿੱਧਾਂ ਨਾਲ ਗੱਲਬਾਤ ਚੱਲਦਿਆਂ ਕਿਹਾ ਵੀ ਸੀ, ਉਹਨਾਂ ਨੇ ਸਵਾਲ ਵੀ ਕੀਤੇ, ਮੈਣ ਕੇ ਦੰਤ ਕਿਉਂ ਖਾਈਐ ਸਾਰ। ਸਾਰ ਕਹਿੰਦੇ ਨੇ ਲੋਹੇ ਨੂੰ। ਕਹਿੰਦੇ ਨੇ ਮੋਮ ਦੇ ਦੰਦ ਹੋਣ ਤੇ ਉਹਦੇ ਨਾਲ ਲੋਹਾ ਕਿਵੇਂ ਚੱਬੀਏ? ਇੰਨਾ ਔਖਾ ਹੈ ਵਿਕਾਰਾਂ ਨੂੰ ਖਤਮ ਕਰਨਾ, ਇਹ ਕੋਈ ਸੌਖਾ? ਇਹ ਸੌਖਾ ਹੋ ਸਕਦਾ ਗੁਰੂ ਨਾਲ ਮਿਲ ਕੇ, ਇਕੱਲਿਆਂ ਤਾਂ ਨਹੀਂ। ਬੜੇ ਬੜੇ ਸਿੱਧ, ਬੜੇ ਬੜੇ ਜੋਗੀ ਜਿਨ੍ਹਾਂ ਦੀਆਂ ਕਹਾਣੀਆਂ ਤੁਸੀਂ ਸੁਣੀਏ ਨੇ। ਇਸ ਤਰ੍ਹਾਂ ਮੋਮ ਦੇ ਦੰਦਾਂ ਨਾਲ ਬੰਦਾ ਲੋਹਾ ਕਿਵੇਂ ਖਾ ਸਕਦਾ ਹੈ? ਗੁਰੂ ਸਾਹਿਬ ਨੇ ਕਿਹਾ ਉਹ ਤੇ ਮੁੜ ਜਾਣਗੇ, ਲੋਹਾ ਤਾਂ ਲੋਹੇ ਦੇ ਦੰਦਾਂ ਨਾਲ ਵੀ ਨਹੀਂ ਖਾਧਾ ਜਾਂਦਾ, ਉਹ ਤਾਂ ਉਸ ਲੋਹੇ ਦੇ ਉੱਤੇ ਕੋਈ ਇੰਨੀ ਤੇਜ਼ ਅੱਗ ਚਾਹੀਦੀ ਜਿਹੜੀ ਉਹਨੂੰ ਪਾਣੀ ਕਰਦਾ ਤਾਂ ਉਹਦਾ ਕੁਝ ਘੜਿਆ ਜਾਂਦਾ, ਉਹਦੇ ਤੋਂ ਵੀ ਤੇਜ਼ ਛੁਰੀ ਤੇਜ਼ ਆਰੀ ਜਿਹੜੀ ਉਸ ਲੋਹੇ ਦੀ ਕੁਆਲਿਟੀ ਹੈ ਉਹ 20% ਹੋਵੇ, 20% ਤੇ ਜਿਹੜੀ ਆਰੀ ਨੇ ਉਹਨੂੰ ਕੱਟਣਾ ਉਹਦਾ ਤੱਤ 100% ਤੇ ਚਲਾ ਜਾਏ ਤਾਂ ਉਹਨੂੰ ਕੱਟਦੀ ਹੈ, ਨਹੀਂ ਤੇ ਮੁੜ ਜਾਏਗੀ। ਕੋਈ ਇਹਨਾਂ ਵਿਕਾਰਾਂ ਤੋਂ ਤੇਜ਼ ਸ਼ਕਤੀ ਹੋਵੇ, ਉਹ ਕਿਹੜੀ ਸ਼ਕਤੀ? ਸ਼ਬਦ ਵਿੱਚੋਂ ਪੈਦਾ ਹੋਏ ਨੇ ਵਿਕਾਰ ਵੀ ਸਾਰੇ ਨਾਮ ਵਿੱਚੋਂ, ਤਾਂ ਨਾਮ ਤੋਂ ਬਿਨਾਂ ਸ਼ਬਦ ਤੋਂ ਬਿਨਾਂ ਗੁਰੂ ਤੋਂ ਬਿਨਾਂ ਇਹਨਾਂ ਨੂੰ ਕੱਟਿਆ ਨਹੀਂ ਜਾ ਸਕਦਾ। ਆਚਾਰ ਚਰੈ, ਜਦੋਂ ਕੋਈ ਗੁਰੂ ਦੀ ਸੰਗਤ ਕਰਦਾ ਹੈ ਤਾਂ ਇਹਨਾਂ ਨਾ ਖਾਧੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਖਾ ਜਾਂਦਾ, ਹੰਕਾਰ ਨੂੰ ਖਾ ਜਾਂਦਾ, ਲੋਭ ਨੂੰ ਖਾ ਜਾਂਦਾ, ਮੋਹ ਨੂੰ ਖਾ ਜਾਂਦਾ। ਆਚਾਰ ਚਰੈ ਤਾਂ ਸਿੱਧ ਹੋਈ ਤੇ ਫਿਰ ਉਹਦਾ ਜੀਵਨ ਕਾਮਯਾਬ ਹੋ ਜਾਂਦਾ, ਸਿੱਧੀ ਪ੍ਰਾਪਤ ਹੋ ਜਾਂਦੀ। ਫਿਰ ਕਹਿੰਦੇ ਜਦੋਂ ਸਿੱਧੀ ਮਿਲ ਗਈ, ਸਿੱਧੀ ਤੇ ਬੁੱਧ ਪਾਈ, ਫਿਰ ਬੁੱਧੀ ਪ੍ਰਗਟ ਹੋ ਗਈ, ਗਿਆਨ ਆ ਗਿਆ, ਉਸ ਗਿਆਨ ਨੂੰ ਫਿਰ ਕੱਟਣ ਦਾ ਕੋਈ ਵਸੀਲਾ ਨਹੀਂ ਦੁਨੀਆਂ ਵਿੱਚ, ਕੋਈ ਤਰਕ ਉਹਨੂੰ ਤੋੜ ਨਹੀਂ ਸਕਦਾ ਉਸ ਗਿਆਨ। ਫਿਰ ਉਹ ਅਸਲੀਅਤ ਦਾ ਗਿਆਨ, ਜਿਹਨੂੰ ਵਿਵੇਕ ਬੁੱਧੀ ਦਾ ਗਿਆਨ ਕਹਿੰਦੇ ਨੇ। ਫਿਰ ਇੱਕ ਹੋਰ ਗੱਲ ਕੀਤੀ, ਕਹਿਣ ਲੱਗੇ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭਰਮ ਕਾਟਿਆ ਜਾਈ। ਪ੍ਰੇਮ ਦੇ ਤੀਰ ਵੱਜਣ, ਪ੍ਰੇਮ ਦੀ ਆਰੀ ਦੇ ਨਾਲ ਭਰਮ ਕੱਟਿਆ ਜਾ ਸਕਦਾ, ਹੋਰ ਕੋਈ ਆਰੀ ਨਹੀਂ ਕੱਟਦੀ ਭਰਮ ਨੂੰ, ਦੁੱਖ ਨੂੰ ਕੋਈ ਚੀਜ਼ ਕੱਟ ਨਹੀਂ ਸਕਦੀ। ਤਾਂ ਸਤਿਗੁਰੂ ਨੇ ਬਚਨ ਕੀਤੇ, ਕਹਿੰਦੇ ਪਰਮ ਸਿੱਧੇ ਤੇਰੇ ਵਿੱਚ ਤੇਰੇ ਚਰਨਾਂ ਨਾਲ ਜੁੜਿਆ, ਜਿਹੜੇ ਲੋਕ ਤੇਰੇ ਨਾਲ ਜੁੜ ਗਏ, ਕਲਗੀਧਰ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਕਾਮਯਾਬੀ ਮਿਲ ਗਈ। ਫਿਰ ਬਚਨ ਕੀਤੇ ਨਮੋ ਰਾਜ ਰਾਜੇਸ਼ਵਰੰ, ਨਮਸਕਾਰ ਹੈ ਤੂੰ ਰਾਜਿਆਂ ਦੇ ਵਿੱਚ ਬੈਠ ਕੇ ਉਹਨਾਂ ਨੂੰ ਸ਼ਕਤੀ ਦੇ ਰਿਹਾ, ਉਹਨਾਂ ਨੂੰ ਰਾਜ ਕਰਨ ਦੀ ਤਾਕਤ ਬਖਸ਼ਿਸ਼ ਕਰ ਰਿਹਾ। ਪਰਮ ਬਿਰਧੇ, ਬਿਰਧ ਕਹਿੰਦੇ ਨੇ ਬਜ਼ੁਰਗ ਨੂੰ, ਵੈਸੇ ਆਮ ਤੌਰ ਤੇ ਬਿਰਧ ਦੇ ਅਰਥ ਕੀਤੇ ਜਾਂਦੇ ਨੇ ਜੋ ਜਿਹਦਾ ਸਰੀਰ ਖਸਤਾ ਹੋ ਜਾਏ, ਜਿਹਦੀ ਉਮਰ ਜ਼ਿਆਦਾ ਹੋ ਜਾਏ, ਪਰ ਬਿਰਧ ਦੇ ਅਰਥ ਇਹ ਨਹੀਂ। ਬਿਰਧ ਇੱਕ ਬੰਦੇ ਦੇ ਮਨ ਦੀ ਦਸ਼ਾ, ਸਰੀਰ ਦੀ ਨਹੀਂ। ਬਿਰਧ ਦੇ ਅਰਥ ਨੇ ਬਜ਼ੁਰਗੀ, ਗੰਭੀਰਤਾ, ਚੰਚਲਤਾ ਘੱਟ ਹੋਣੀ, ਉਹਨੂੰ ਕਹਿੰਦੇ ਨੇ ਬਿਰਧ। ਕਹਿੰਦੇ ਤੂੰ ਬੜਾ ਬਿਰਧ ਹੈ, ਬੜਾ ਬੁੱਢਾ ਹੈ, ਬਹੁਤ ਵੱਡਾ ਤੂੰ ਬੁੱਢਾ ਬਾਬਾ ਹੈ, ਅਕਾਲ ਪੁਰਖ ਨੂੰ ਕਹਿੰਦੇ। ਪਰਮ ਬਿਰਧੇ, ਬੜਾ ਬਿਰਧ ਹੈ, ਬਿਰਧ ਵਿੱਚ ਬੜੇ ਤਜਰਬੇ ਹੁੰਦੇ ਨੇ। ਬਿਰਧ ਦਾ ਮਤਲਬ ਕੀ ਹੈ? ਉਹਨੇ ਆਪਣੀ ਜ਼ਿੰਦਗੀ ਵਿੱਚ ਕਈ ਸਾਲਾਂ ਦੀਆਂ ਹਨੇਰੀਆਂ ਆਪਣੇ ਅੱਖਾਂ ਨਾਲ ਵੇਖੀਆਂ ਨੇ, ਬੜੇ ਤਜਰਬੇ ਨੇ। ਇੱਕ ਨੌਜਵਾਨ ਹੈ, ਇੱਕ ਬੱਚਾ, ਉਹਨੇ ਕੀ ਵੇਖਿਆ ਹੈ? ਤੇ 5-7 ਸਾਲ, 10-20-30 ਸਾਲ ਵੇਖਿਆ ਹੋਵੇਗਾ। ਉਹਨੇ ਅਜੇ ਸਾਰੀਆਂ ਚੀਜ਼ਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਹੰਢਾਇਆ ਹੀ ਨਹੀਂ। 100 ਸਾਲ ਦਾ ਹੈ ਤਾਂ 100 ਸਾਲ ਦੇ ਕੋਲ 100 ਸਾਲ ਦੇ ਤਜਰਬੇ ਨੇ, ਤਾਂ 100 ਸਾਲ ਦੇ ਵਿੱਚ ਉਹਦੇ ਤਜਰਬੇ ਕਿੰਨੇ ਵੱਧ ਗਏ। ਸਤਿਗੁਰੂ ਕਹਿੰਦੇ ਤੂੰ ਤੇ ਉਦੋਂ ਦਾ ਜਦੋਂ ਦੁਨੀਆਂ ਸ਼ੁਰੂ ਵੀ ਨਹੀਂ ਸੀ ਹੋਈ, ਆਦਿ ਸੱਚ, ਕਿੰਨਾ ਬਜ਼ੁਰਗ ਹੈ ਤੂੰ, ਤੇਰੀਆਂ ਅੱਖਾਂ ਦੇ ਸਾਹਮਣੇ ਕਈ ਵਾਰੀ ਦੁਨੀਆਂ ਬਣੀ ਹੈ, ਕਈ ਵਾਰੀ ਮਿੱਟੀ ਹੈ, ਕਈ ਵਾਰੀ ਤੂੰ ਲੋਕਾਂ ਦੇ ਸੁੱਖ ਵੇਖੇ ਨੇ, ਕਈ ਵਾਰੀ ਲੋਕਾਂ ਨੂੰ ਰੋਂਦੇ ਵੇਖਿਆ, ਤੇਰੇ ਕੋਲ ਬੜੇ ਤਜਰਬੇ ਨੇ, ਤੇਰੇ ਕੋਲ ਬੜਾ ਵਿਗਿਆਨ ਹੈ। ਕਈ ਵਾਰੀ ਤੇਰੀਆਂ ਅੱਖਾਂ ਦੇ ਸਾਹਮਣੇ ਕਿੰਨੀ ਵਿਗਿਆਨ ਬਣੀ ਫਿਰ ਨਸ਼ਟ ਹੋ ਗਈ, ਕਿੰਨੇ ਸਮੁੰਦਰ ਬਣੇ, ਕਿੰਨੇ ਪਹਾੜ, ਅਰਬਾਂ ਖਰਬਾਂ ਸਾਲਾਂ ਦੇ ਤਜਰਬੇ ਤੇਰੇ ਕੋਲ ਨੇ, ਇਸ ਕਰਕੇ ਤੂੰ ਬਹੁਤ ਬਿਰਧ ਹੈ, ਬੜਾ ਪੁਰਾਣਾ, ਬੜਾ ਵੱਡਾ। ਤੇ ਫਿਰ ਜਿਹੜਾ ਤੇਰੇ ਵਿੱਚੋਂ ਗਿਆਨ ਆਉਂਦਾ ਉਹ ਗਿਆਨ ਵੀ ਓਨਾ ਹੀ ਪੁਰਾਣਾ, ਪੁਰਾਣਾ ਨਾ ਕਹਾਂ ਓਨਾ ਹੀ ਵਜਨਦਾਰ ਹੁੰਦਾ ਹੈ, ਜਿਹੜਾ ਗਿਆਨ ਰੱਬ ਵਿੱਚੋਂ ਆ ਰਿਹਾ, ਕਿਉਂਕਿ ਉਹ ਸਾਰੇ ਤਜਰਬੇ ਪਿਛਲੇ ਜੁੜ ਗਏ। ਜਿਵੇਂ ਸਿੱਖ ਧੰਨ ਗੁਰੂ ਗ੍ਰੰਥ ਸਾਹਿਬ ਨਾਲ ਜੁੜਦਾ ਨਾ ਜਦੋਂ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਲੌਜਿਕ ਹੈ, ਜਿਹੜਾ ਗਿਆਨ ਹੈ, ਕੋਈ 10-15-20 ਸਾਲ ਦਾ ਨਹੀਂ, ਇਹ 1170 ਤੋਂ ਸ਼ੁਰੂ ਹੋਈ ਗੱਲ, ਭਗਤ ਜੈਦੇਵ ਤੋਂ। ਤੇ 1675 ਵਿੱਚ ਸ਼ਹਾਦਤ ਹੋਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਉਦੋਂ ਤੱਕ ਇਸ ਬਾਣੀ ਦੇ ਉੱਤੇ ਕੰਮ ਕੀਤਾ ਗਿਆ। ਇੰਨੇ ਚਿਰ ਦਾ ਤਜਰਬਾ, ਤੁਸੀਂ ਜੋੜ ਕੇ ਵੇਖ ਲੈਣਾ। ਤਕਰੀਬਨ 450 ਸਾਲ ਇੱਕ ਚੀਜ਼ ਦੇ ਉੱਤੇ ਕੰਮ ਕੀਤਾ ਗਿਆ ਤੇ ਫਿਰ ਉਹਨੂੰ ਪ੍ਰਗਟ ਕੀਤਾ ਗਿਆ। ਫਿਰ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਕੋਈ ਗੁਰੂ ਹੋਵੇਗਾ 20 ਸਾਲਾਂ ਦਾ, ਕੋਈ 10 ਸਾਲਾਂ ਦਾ। ਗੁਰੂ ਗ੍ਰੰਥ ਸਾਹਿਬ ਕਿੰਨੇ ਚਿਰ ਵਿੱਚ ਤਿਆਰ ਹੋਏ? ਤਾਂ ਕਹਿ ਦਿੱਤਾ ਸੀ ਆਗਿਆ ਭਾਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਬੜਾ ਬੁੱਢਾ ਗੁਰੂ ਹੈ, ਬੜਾ ਬਜ਼ੁਰਗ ਗੁਰੂ ਹੈ, ਬੜਾ ਤਜਰਬਾ ਇਸ ਗੁਰੂ ਦੇ ਕੋਲ। ਨਹੀਂ ਤੇ ਨਵੇਂ ਨਵੇਂ ਗੁਰੂ ਹੁਣ ਤਾਂ ਬਹੁਤ ਬਣ ਗਏ, ਬਾਜ਼ਾਰ ਵਿੱਚੋਂ ਮਿਲ ਜਾਂਦੇ ਨੇ ਕੱਪੜੇ ਗੁਰੂ ਬਣਨ ਦੇ, ਬੜੇ ਬੜੇ ਵੱਡਾ ਸਭ ਕੁਝ ਮਿਲ ਜਾਂਦਾ, ਤਖ਼ਤ ਭੋਜ ਮਿਲ ਜਾਂਦੇ, ਚੌਰ ਮਿਲ ਜਾਂਦੇ। 22 ਬਣੇ ਸਨ ਨਾ ਬਕਾਲੇ ਵਿੱਚ, ਪਰ ਇੰਨਾ ਬਜ਼ੁਰਗ ਗੁਰੂ ਨਹੀਂ ਹੈ ਕੋਈ, ਇੰਨਾ ਵੱਡਾ ਕੋਈ ਗੁਰੂ ਨਹੀਂ ਜਿਹਨੂੰ ਜਨਮ ਦੇਣ ਵਾਸਤੇ 500 ਸਾਲ ਲੱਗੇ ਹੋਣ। ਸੋਧਤ ਸੋਧਤ ਸੋਧ ਵਿਚਾਰਾ, ਵਾਰ ਵਾਰ ਸੋਧਿਆ ਗਿਆ, ਵਾਰ ਵਾਰ ਸੋਧਿਆ ਗਿਆ ਤੇ ਫਿਰ ਤਤ ਕੱਢਿਆ ਬਿਨ ਹਰ ਭਜਨ ਨਹੀਂ ਛੁਟਕਾਰਾ। ਪਰਮ ਬਿਰਧੇ ਤੂੰ ਬੜਾ ਬਿਰਧ ਹੈ। ਫਿਰ ਹਜ਼ੂਰ ਕਹਿੰਦੇ ਨਮੋ ਸ਼ਸਤਰ ਪਾਣੇ, ਪਾਣੇ ਦਾ ਅਰਥ ਹੈ ਹੱਥ, ਤੇਰੇ ਹੱਥਾਂ ਵਿੱਚ ਸ਼ਸਤਰ ਹੈ, ਤੇਰੇ ਹੱਥਾਂ ਵਿੱਚ ਸ਼ਸਤਰ ਹੈ, ਤੂੰ ਦੁਸ਼ਟਾਂ ਨੂੰ ਗਾਲਣ ਵਾਲਾ, ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਹੈ, ਤੈਨੂੰ ਨਮਸਕਾਰ ਹੈ। ਫਿਰ ਕਹਿੰਦੇ ਨਮੋ ਅਸਤਰ ਮਾਣੇ, ਅਸਤਰ ਉਹਨੂੰ ਕਹਿੰਦੇ, ਸ਼ਸਤਰ ਕਹਿੰਦੇ ਜਿਹੜਾ ਹੱਥ ਵਿੱਚ ਫੜ ਕੇ ਚਲਾਇਆ ਜਾਏ, ਜਿਵੇਂ ਤਲਵਾਰ ਜਿਹਨੂੰ ਚਲਾਇਆ ਤੇ ਫਿਰ ਹੱਥ ਵਿੱਚ ਰਹਿ ਗਈ। ਪਰ ਅਸਤਰ ਕਿਹਨੂੰ ਕਹਿੰਦੇ? ਜਿਵੇਂ ਤੀਰ ਹੈ, ਜੋ ਚਲਾਇਆ ਅੱਧਾ ਹੱਥ ਵਿੱਚ ਰਹਿ ਗਿਆ, ਅੱਧਾ ਛੁੱਟ ਗਿਆ, ਨਿਕਲ ਗਿਆ ਵਿੱਚੋਂ, ਉਹਨੂੰ ਕਹਿੰਦੇ ਅਸਤਰ। ਤੇਰੇ ਹੱਥਾਂ ਵਿੱਚ ਸ਼ਸਤਰ ਵੀ ਹੈ, ਤੇਰੇ ਹੱਥਾਂ ਵਿੱਚ ਅਸਤਰ ਵੀ ਹੈ। ਤੇ ਕਲਗੀਧਰ ਪਾਤਸ਼ਾਹ ਨੇ ਖਾਸ ਤੌਰ ਤੇ ਸ਼ਸਤਰ ਦੇ ਉੱਤੇ ਬਹੁਤ ਜ਼ੋਰ ਦਿੱਤਾ ਹੈ। ਸ਼ਸਤਰ ਤੋਂ ਬਿਨਾਂ, ਬਿਨਾਂ ਕੇਸੰਗ ਸ਼ਸਤਰੰਗ ਦੇਹੋ ਨਾ ਦਿਦਾਰੇ, ਕਹਿੰਦੇ ਬਿਨਾਂ ਕੇਸਾਂ ਤੋਂ ਤੇ ਸ਼ਸਤਰਾਂ ਤੋਂ ਮੈਂ ਤੈਨੂੰ ਦਿਦਾਰ ਨਹੀਂ ਦਿਆਂਗਾ। ਅਸ ਕਿਰਪਾਨ ਖੰਡੋ ਖੜਗ, ਤੁਪਕ ਤਬਰ ਅਰ ਤੀਰ, ਸਹਿਬ ਸਰੋਹੀ ਸਹਿਥੀ ਯਹ ਹਮਾਰੇ ਪੀਰ। ਇਹ ਸਾਡੇ ਗੁਰੂ ਨੇ, ਇਹ ਕੰਮ ਕਰਨਗੇ, ਇਹ ਸਾਡੇ ਗੁਰੂ ਨੇ। ਕੋ ਕਿਸੀ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ, ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਧਰੈ ਬਿਗੜੇਗੇ ਕਾਜ। ਸ਼ਸਤਰਾਂ ਤੋਂ ਬਿਨਾਂ ਕੀ ਹੈ ਆਦਮੀ ਦੇ ਕੋਲ? ਦੋ ਚੀਜ਼ਾਂ ਇਕੱਠੀਆਂ ਦਿੱਤੀਆਂ, ਸ਼ਕਤੀ ਦਿੱਤੀ। ਹਾਂ ਇਹ ਗੱਲ ਜ਼ਰੂਰ ਕਹੀ, ਕਹਿੰਦੇ ਸ਼ਸਤਰ ਉਦੋਂ ਫੜੀ ਜਦੋਂ ਤੇਰੇ ਕੋਲ ਸ਼ਸਤਰ ਦੀ ਸ਼ਕਤੀ ਆ ਜਾਏ, ਨਹੀਂ ਤੇ ਤੂੰ ਗਲਤ ਵੀ ਚਲਾ ਸਕਣਾ, ਨਹੀਂ ਤੇ ਇਹਦੀ ਗਲਤ ਵਰਤੋਂ ਕਰ ਸਕਣਾ। ਸ਼ਸਤਰ ਦੀ ਵਰਤੋਂ ਦਾ ਅਧਿਕਾਰ ਤਾਂ ਦਿੱਤਾ ਸਿੱਖੀ ਵਿੱਚ, ਸਿਪਾਹੀ ਬਣਨ ਦਾ ਅਧਿਕਾਰ ਉਹਨਾਂ ਨੂੰ ਦਿੱਤਾ ਜਿਹੜੇ ਪਹਿਲਾਂ ਸੰਤ ਹੋ ਗਏ। ਇਸ ਕਰਕੇ ਤੁਸੀਂ ਵੇਖੋ, 5 ਪਾਤਸ਼ਾਹੀਆਂ ਤੱਕ ਸੰਤ ਤਿਆਰ ਕੀਤਾ ਗਿਆ ਤੇ 6ਵੀਂ ਪਾਤਸ਼ਾਹੀ ਨੇ ਸਿਪਾਹੀ ਬਣਾਇਆ। ਪਹਿਲਾਂ ਕਿਉਂ ਨਹੀਂ ਬਣਾ ਦਿੱਤਾ? ਪਹਿਲਾਂ ਪਰਪੱਕ ਕੀਤਾ ਵੀ ਸੰਤ ਬਣ ਜਾਏ, ਫਿਰ ਸਿਪਾਹੀ ਬਣਾ ਦਿੱਤਾ। ਫਿਰ 7ਵੇਂ 8ਵੇਂ ਤੇ 9ਵੇਂ ਪਾਤਸ਼ਾਹ ਨੇ ਫਿਰ ਸੰਤ ਦੇ ਉੱਤੇ ਜ਼ੋਰ ਦਿੱਤਾ। ਫਿਰ 10ਵੇਂ ਪਾਤਸ਼ਾਹ ਨੇ ਕਿਹਾ ਹੁਣ ਸਿਪਾਹੀ ਹੈ, ਸੰਤ ਸਿਪਾਹੀ ਹੋ ਗਿਆ। ਤਾਂ ਸ਼ਸਤਰਾਂ ਦੀ ਜਿਹੜੀ ਕਲਾ ਹੈ ਉਸ ਨੂੰ ਸਤਿਗੁਰੂ ਨੇ ਪ੍ਰਤੱਖ ਤੌਰ ਤੇ ਕਿਹਾ। ਔਰ ਇੱਕ ਵਕਤ ਐਸਾ ਵੀ ਆਇਆ, ਕਲਗੀਧਰ ਪਾਤਸ਼ਾਹ ਨੇ ਇੱਕ ਦਿਨ ਸਜੇ ਹੋਏ ਦੀਵਾਨ ਦੇ ਵਿੱਚ ਆਪਣੇ ਬਰਾਬਰ ਇੱਕ ਤਖ਼ਤ ਜਿਹੜਾ ਬਣਾ ਕੇ ਉਹਦੇ ਉੱਤੇ ਸ਼ਸਤਰਾਂ ਦਾ ਪ੍ਰਕਾਸ਼ ਕਰਾਇਆ, ਔਰ ਉਹਦੇ ਉੱਤੇ ਜਿਵੇਂ ਆਪਣੇ ਉੱਤੇ ਚੌਰ ਝੁਲਦਾ ਸੀ, ਇਸ ਤਰ੍ਹਾਂ ਸ਼ਸਤਰਾਂ ਤੇ ਵੀ ਚੌਰ ਝੁਲਾਇਆ। ਇਹ ਇਤਿਹਾਸ ਹੈ। ਅੱਜ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਉਹਦੇ ਨਾਲ ਸ਼ਸਤਰ ਰੱਖਣੇ ਬਹੁਤ ਜ਼ਰੂਰੀ ਨੇ, ਕਿਉਂਕਿ ਸਿੱਖ ਮੱਥਾ ਟੇਕਦਾ ਸ਼ਬਦ ਨੂੰ, ਸਿੰਘ ਕਿਹਨੂੰ ਟੇਕੇਗਾ? ਸਿੰਘ ਨੇ ਤੇ ਸ਼ਸਤਰਾਂ ਨੂੰ ਟੇਕਣਾ ਹੈ। सिंह नूं नमस्कार करन वास्ते शस्त्र चाहीदे ने, ये बड़े जरूरी ने। गुरु ग्रंथ साहिब ते गुरु पंथ की मर्यादा उन्ना चिर पूरी नहीं हुंदी जिन्ना चिर गुरु ग्रंथ साहिब दे अगे शस्त्र नहीं हुंदा, भावें इक कोई तीर ही होवे तेग होवे, क्योंकि इहदी बड़ी जरूरत है। मैं विदेश विच सां, उत्थे मैं कई दिन कथा करदा रहा तां वेख्या, ध्यान गया थोड़े दिनों बाद भी गुरु ग्रंथ साहिब जी दे अगे कोई शस्त्र नहीं, एक भी छोटी जी तेग भी नहीं। जदों मैं शस्त्रां दी कोई कथा चली इस तरह की, तो मेरा कुदरती ध्यान चला गया भी शस्त्र हैं कि नहीं, उत्थे है नहीं सी। मैं कह दिता भी पता नहीं इत्थे शस्त्र क्यों नहीं सजाए गए गुरु ग्रंथ साहिब जी दे अगे। तो जेडे अगे संगत बैठी सी, प्रबंधक थोड़े जाए मुस्काउन लग पाए, उन्होंने वेख्या सी कुछ तां उह चुके सन। बाद विचों जदों बैठे ते संगत ने सिंघां ने मैनूं क्या कहन लगे, शस्त्र ते इत्थे रखे सन आप ही चुके ने। मैं क्या की कारण बन गया, कहिंदे शस्त्र बड़े सन, तेगां सन, होर कई कुछ। कहिंदे इक कोई सज्जण आए सन तुहाडे पंजाब विचों, ज्ञान बड़ा सी उन्हां को, उन्हां ने मैक ते खड़े हो के बड़ा ऊल जलूल बोलिया, ये भी बाणी गुरु दी नहीं, ये नहीं पढ़नी चाहीदी, ये नहीं करना चाहीदा। कहिंदे असी बड़े हाथ पैर जोड़े भी इस तरह तुसी संगत दा जिहड़ा मन है गुरु नालों दूर ना करो। बाणी ते पहले लोग कोई नहीं पढ़ते, जिहड़े चार पढ़ते उन्हां नूं कह रहे हो भी ये भी ना पढ़ो। कहन लगे जदों ना रुके ते फिर असी क्या भी रखे कादे वास्ते होए ने, चुक लै सिंघां ने तेगां कढ लईआं, छुड़ाया सब कुछ विचे। कहन लगे मेनू कहिंदे गलती तो ना नहीं होई कोई। मैं क्या गलती कादी, शस्त्र हैण कादे वास्ते, जे गलत हुंदा तो उन्हूं रोको इन्हां नाल, होर कादे वास्ते ने, ये कोई सजावट थोड़ी है कली, ये कोई कले ये वंगा नहीं पाण वास्ते हत्थां विच, इन्हां दा अभ्यास होना चाहीदा सिख कोल, समय दे शस्त्रां दा भी होना चाहीदा। ਤਾਂ ਸ਼ਸਤਰਾਂ ਦੀ ਲੋੜ ਕਿਉਂ ਪਈ ਔਰ ਇਹਨਾਂ ਦੀ ਵਰਤੋਂ ਕਦੋਂ ਕਰਨੀ ਹੈ, ਇਹ ਇੱਕ ਪੂਰਾ ਵਿਸ਼ਾ ਹੈ, ਇਹਦੇ ਤੇ ਪੂਰਾ ਸਮਾਂ ਚਾਹੀਦਾ। ਕੀ ਸਿੱਖੀ ਸ਼ਸਤਰਾਂ ਤੋਂ ਬਿਨਾਂ ਅਧੂਰੀ ਹੈ? ਇਹ ਗੱਲ ਬਿਲਕੁਲ ਠੀਕ ਹੈ, ਸਿੱਖੀ ਸ਼ਸਤਰਾਂ ਤੋਂ ਬਿਨਾਂ ਪੂਰੀ ਨਹੀਂ ਹੈ, ਉਹ ਵਿੱਚ ਚਾਹੀਦੇ ਜ਼ਰੂਰ। ਸ਼ਕਤੀ ਦਾ ਇੱਕ ਸੋਮਾ ਹੈ, ਤਾਕਤ ਦਾ ਸੋਮਾ ਹੈ, ਇਹਨਾਂ ਦੇ ਵਿੱਚ ਬਰਕਤਾਂ ਨੇ, ਐਵੇਂ ਨਹੀਂ ਇਹਨਾਂ ਦੀ ਪੂਜਾ ਵਿਧਾਨ ਕੀਤੀ ਗਈ, ਇਹ ਗਲਤ ਨਹੀਂ ਹੈ। ਸ਼ਸਤਰਾਂ ਦੀ ਪੂਜਾ ਸਿਪਾਹੀ ਵਾਲੇ ਤੱਤ ਪੈਦਾ ਕਰਦੀ ਹੈ, ਉਹਦੇ ਵਿੱਚ ਸ਼ਕਤੀ, ਜਿਵੇਂ ਸ਼ਬਦ ਵਿੱਚ ਸ਼ਕਤੀ ਹੈ, ਇਸ ਤਰ੍ਹਾਂ ਸ਼ਸਤਰ ਵਿੱਚ ਸ਼ਕਤੀ ਹੈ, ਤਾਕਤ ਹੈ। ਇਸ ਕਰਕੇ ਕਲਗੀਆਂ ਵਾਲੇ ਪਾਤਸ਼ਾਹ ਨੇ ਇੱਕ ਵਾਰੀ ਜਿੰਨੇ ਤਹਿਖਾਨੇ ਸਨ ਆਨੰਦਪੁਰ ਸਾਹਿਬ ਦੇ ਵਿੱਚ, ਤੋਸ਼ੇਖਾਨੇ ਹਥਿਆਰਾਂ ਦੇ, ਸ਼ਸਤਰਾਂ ਦੇ, हां मैं ये गल जरूर कहनी चाहना भी ए कथा सुन के किते असी थोड़ा जिहा गुरु गोबिंद सिंह जी नूं दुनिया विच जिहड़ा हाईलाइट कीता उह कल्ली तलवार करके कर दिता है। तस्वीर जिहड़ी गुरु गोबिंद सिंह जी दी असी बाहर लियांदी उह कल्ली जंगा नाल जोड़ दित्ती है, कल्ली लड़ाई नाल, कदी इहदा नहीं जिक्र कीता भी उह गुरु इन्ना विचारक सी, इन्ना निर्वैर सी कि जिस गुरु कलगीधर पातशाह दे चार बच्चे औरंगजेब दे हुक्म नाल कह लईए उहदी राज विच खत्म कर दिते गए, शहीद किते गए, उस गुरु विच इन्ना थां सी अंदर, इन्नी शक्ति हुंदियां वी उहनूं जफरनामा लिखिया ते कहा औरंगजेब तूं गलती बहुत वड्डी कीती है, चल आ जा अजे वी बह के गल कर लैने, मैं चाहुंदा तैनूं सीधा रस्ता दिखा दे। ਇਹ ਚੀਜ਼ਾਂ ਅਸੀਂ ਬਾਹਰ ਪ੍ਰਗਟ ਘੱਟ ਕੀਤੀਆਂ ਨੇ ਗੁਰੂ ਗੋਬਿੰਦ ਸਿੰਘ ਦੇ ਮਾਮਲੇ ਵਿੱਚ, ਇਹ ਅਸੀਂ ਘੱਟ ਦੱਸਿਆ ਬਸ। ਇਸ ਕਰਕੇ ਸਿੱਖ ਧਰਮ ਨੂੰ ਦੁਨੀਆਂ ਦੇ ਸਾਹਮਣੇ ਕਿਵੇਂ ਲਿਆਉਣਾ ਹੈ, ਇਹ ਲਿਆਉਣ ਵਾਲਿਆਂ ਨੂੰ ਪਹਿਲਾਂ ਚੰਗੀ ਤਰ੍ਹਾਂ ਖੋਜਣਾ ਚਾਹੀਦਾ, ਉਹਦੀ ਗਲਤ ਤਸਵੀਰ ਨਾ ਆਵੇ ਸਾਹਮਣੇ। ਜਿੱਦਣ ਸਿੱਖ ਧਰਮ ਦੀ ਪੂਰੀ ਤਸਵੀਰ ਠੀਕ ਠੀਕ ਦੁਨੀਆਂ ਦੇ ਸਾਹਮਣੇ ਆ ਜਾਏਗੀ, 80% ਦੁਨੀਆਂ ਸਿੱਖ ਬਣਨ ਤੋਂ ਬਚੇਗੀ ਨਹੀਂ। ਅਜੇ ਤਸਵੀਰ ਹੀ ਸਾਡੇ ਕੋਲ ਸਾਹਮਣੇ ਨਹੀਂ ਆਈ। ਜਿਹੜੀ 10 ਪਾਤਸ਼ਾਹੀ ਨੇ ਬਣਾਈ ਸੀ ਨਾ, ਪਹਿਲਾਂ ਤੇ ਅਸੀਂ ਉਹ ਆਪ ਨਹੀਂ ਉਸ ਤਰ੍ਹਾਂ ਦੇ ਬਣ ਸਕੇ। ਸਭ ਤੋਂ ਵੱਡੀ ਗੱਲ, ਤਸਵੀਰ ਕਿਵੇਂ ਆਉਣੀ ਹੈ? ਤਸਵੀਰ ਕਾਗਜ਼ਾਂ ਤੇ ਨਹੀਂ ਆਉਣੀ, ਕਿਤਾਬਾਂ ਵਿੱਚ ਨਹੀਂ ਆਉਣੀ, ਤਸਵੀਰ ਆਉਣੀ ਹੈ ਬੰਦੇ ਦੇ ਸਰੀਰ ਤੇ, ਬੰਦੇ ਦੇ ਚਿਹਰੇ ਤੇ, ਬੰਦੇ ਦੇ ਕੰਮਾਂ ਵਿੱਚ ਆਉਣੀ। ਜਿੰਨੇ ਕੁ ਸਿੱਖ ਨੇ ਜੇ ਉਸ ਤਰ੍ਹਾਂ ਦਾ ਜੀਵਨ ਧਾਰਨ ਕਰ ਲੈਣ ਜਿਵੇਂ 10 ਪਾਤਸ਼ਾਹੀਆਂ ਨੇ ਦੱਸਿਆ, ਲੋਕ ਵੇਖ ਕੇ ਆਪੇ ਸਿੱਖ ਬਣਨਗੇ। ਤੇ ਜੇ ਸਾਡੇ ਆਪਣੀ ਸਿੱਖੀ ਤੋਂ ਦੂਰ ਜਾ ਰਹੇ ਨੇ, ਮੇਰੇ ਖਿਆਲ ਵਿੱਚ ਉਹ ਸਾਨੂੰ ਵੇਖ ਕੇ ਜਾ ਰਹੇ ਨੇ। ਸਾਨੂੰ ਵੇਖਿਆ ਉਹਨਾਂ ਨੇ ਕੀ ਕਰਦੇ ਨੇ, ਕੀ ਕਰਦੇ ਨੇ, ਕਿਵੇਂ ਦਾ ਕਿਰਦਾਰ ਹੈ। ਗੁਰਦੁਆਰੇ ਸਨ ਜੁੜਨ ਵਾਸਤੇ, ਤੇ ਗੁਰਦੁਆਰਿਆਂ ਵਿੱਚ ਨਿੱਤ ਝਗੜੇ ਕਰਨੇ, ਇਹਨਾਂ ਨੂੰ ਵੇਖ ਕੇ ਨੌਜਵਾਨ ਧਰਮ ਤੋਂ ਮੁਨਕਰ ਹੁੰਦੇ ਜਾ ਰਹੇ ਨੇ, ਵੀ ਇੱਕ ਬੜਾ ਵੱਡਾ ਕਾਰਨ ਹੈ। ਉਹਦੀ ਤਸਵੀਰ ਅਸੀਂ ਬਣ ਕੇ ਦਿਖਾ ਹੀ ਨਹੀਂ ਸਕੇ। ਤਾਂ ਸਤਿਗੁਰੂ ਸ਼ਸਤਰ ਨੂੰ ਪਿਆਰ ਬਹੁਤ ਕਰਦੇ ਨੇ, ਪਰ ਉਹ ਸ਼ਸਤਰ ਦਿੱਤਾ ਸਰਬੱਤ ਦੇ ਭਲੇ ਵਾਸਤੇ, ਗਰੀਬ ਦੀ ਰੱਖਿਆ ਵਾਸਤੇ ਤੇ ਦੁਸ਼ਟ ਦੀ ਭਖਿਆ ਵਾਸਤੇ। ਕਲਗੀਧਰ ਪਾਤਸ਼ਾਹ ਨੇ ਕਿਹਾ ਸਾਰੇ ਸ਼ਸਤਰ ਸਾਫ ਕਰੋ, ਤਾਂ ਸਾਰੇ ਸਿੰਘ ਜਿਹੜੇ ਨੇ ਸੇਵਾਦਾਰ ਤੇਗਾਂ ਬਾਹਰ ਕੱਢ ਕੇ ਕੱਪੜਿਆਂ ਨਾਲ ਸਾਫ਼ ਕਰ ਰਹੇ ਸਨ। ਹਜ਼ੂਰ ਬਾਹਰ ਨਿਕਲੇ ਆਨੰਦਪੁਰ ਸਾਹਿਬ ਦੀ ਧਰਤੀ ਤੇ, ਵੇਖਿਆ ਦੋ ਸਿੱਖ ਤੇਗਾਂ ਨੂੰ ਪੈਰਾਂ ਥੱਲੇ ਰੱਖ ਕੇ ਸਾਫ਼ ਕਰ ਰਹੇ ਨੇ, ਬਹਿ ਕੇ ਪੈਰ ਲੱਗੇ ਹੋਏ ਨੇ ਤੇਗ ਨੂੰ। ਹਜ਼ੂਰ ਨੇ ਜਾ ਕੇ ਬਾਹੂ ਫੜ ਲਿਆ ਕਲਗੀਧਰ ਪਾਤਸ਼ਾਹ, ਕਹਿਣ ਲੱਗੇ ਨਹੀਂ ਅਵਗਿਆ ਕਿ ਸਾਡੇ ਯਹ ਹਮਾਰੇ ਪੀਰ, ਸਿੱਖਾਂ ਨੂੰ ਪਤਾ ਨਹੀਂ ਸੀ, ਉਹਨਾਂ ਨੇ ਸਿਰ ਤੇ ਰੱਖ ਕੇ ਸਾਫ਼ ਕਰਨੀਆਂ ਸ਼ੁਰੂ ਕਰ ਦਿੱਤੀਆਂ ਸ੍ਰੀ ਸਾਹਿਬਾਂ ਜਿਹੜੇ ਸ਼ਸਤਰ ਸਨ। ਹਜ਼ੂਰ ਨੇ ਕਿਹਾ ਮੈਂ ਇਹ ਨਹੀਂ ਕਿਹਾ ਵੀ ਸਿਰ ਤੇ ਰੱਖੋ, ਸਤਿਕਾਰ ਨਾਲ ਇਹਨਾਂ ਨੂੰ ਸਾਫ਼ ਕਰੋ। ਇਸ ਕਰਕੇ ਸ਼ਸਤਰ ਦਾ ਸਤਿਕਾਰ, ਕਕਾਰਾਂ ਦਾ ਸਤਿਕਾਰ ਵੀ ਕਲਗੀਧਰ ਪਾਤਸ਼ਾਹ ਨੇ ਸਿਖਾਇਆ, ਇਹਨੂੰ ਪੈਰ ਨਾ ਲੱਗੇ, ਇਹਨੂੰ ਜੂਠੇ ਹੱਥ ਨਾ ਲੱਗਣ, ਇਹ ਸਿਖਾਇਆ ਸਭ ਕੁਝ। ਔਰ ਇਹ ਜਿਹੜੇ ਸ਼ਸਤਰ ਨੇ ਸਬਜ਼ੀ ਕੱਟਣ ਵਾਸਤੇ ਨਹੀਂ, ਕਿਤੇ ਇਸ ਵਾਸਤੇ ਵਰਤੇ ਜਾਣ, ਇਹਨਾਂ ਦੀ ਵਿਸ਼ੇਸ਼ ਲੋੜ ਤੇ ਹੀ ਇਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਏ। ਸਤਿਗੁਰੂ ਅਕਾਲ ਪੁਰਖ ਦਾ ਵੀ ਸਰੂਪ ਬਿਆਨ ਕਰਦੇ, ਕਹਿੰਦੇ ਨਮੋ ਸ਼ਸਤਰ ਪਾਣੇ, ਨਮਸਕਾਰ ਹੈ ਤੈਨੂੰ, ਕਿਤੇ ਤੂੰ ਉਹਨਾਂ ਵਿੱਚ ਤੇਰਾ ਜਲਵਾ ਸਾਹਮਣੇ ਆ ਰਿਹਾ ਜਿਨ੍ਹਾਂ ਦੇ ਹੱਥਾਂ ਵਿੱਚ ਸ਼ਸਤਰ ਨੇ। ਕਹਿੰਦੇ ਨਮੋ ਅਸਤਰ ਮਾਣੇ, ਕਈਆਂ ਕੋਲ ਅਸਤਰ ਨੇ, ਉਹਨਾਂ ਵਿੱਚ ਵੀ ਤੇਰਾ ਹੀ ਨਿਵਾਸ ਹੈ। ਹਜ਼ੂਰ ਕਹਿੰਦੇ ਨਮੋ ਪਰਮ ਗਿਆਤਾ, ਪਰਮ ਗਿਆਤਾ, ਗਿਆਤਾ ਦਾ ਅਰਥ ਹੈ ਜਿਹਦੇ ਵਿੱਚ ਬਹੁਤ ਗਹਿਰਾ ਗਿਆਨ ਹੈ, ਅੰਤਰਜਾਮੀ ਜਾਣਕਾਰ ਹੈ ਬੜਾ, ਜਿਹੜਾ ਹਰ ਇੱਕ ਜੀਵ ਦੀ ਅੰਦਰਲੀ ਭਾਵਨਾ ਨੂੰ ਸਮਝਦਾ ਹੈ, ਅੰਦਰ ਦੀ ਅਰਦਾਸ ਨੂੰ ਸੁਣ ਲੈਂਦਾ ਹੈ। ਪਰਮ ਗਿਆਤਾ, ਉਹਦੇ ਵਿੱਚ ਗਿਆਨ ਵੀ ਬੜਾ ਹੈ, ਉਹਦੀ ਜਿਹੜੀ ਰਚਨਾ ਹੈ ਗਿਆਨ ਨਾਲ ਭਰੀ ਹੋਈ ਹੈ, ਕੋਈ ਸਾਡੇ ਵਾਲੀ ਰਚਨਾ ਨਹੀਂ। ਬੰਦੇ ਨੇ ਜਿੰਨੀਆਂ ਰਚਨਾ ਕੀਤੀਆਂ ਨੇ, ਜਿੰਨੀਆਂ ਚੀਜ਼ਾਂ ਬਣਾਈਆਂ ਨੇ, ਉਹਦਾ ਇੱਕ ਪਾਸਾ ਤੇ ਵੇਖ ਕੇ ਬਣਾ ਦਿੱਤੀਆਂ ਵੀ ਇਹਦੇ ਵਿੱਚੋਂ ਸੁੱਖ ਮਿਲੇਗਾ, ਪਰ ਇਹ ਨਹੀਂ ਸੀ ਪਤਾ ਇਹਦੇ ਵਿੱਚੋਂ ਦੁੱਖ ਕਿਹੜਾ ਆਉਣਾ, ਨਾਲ ਦੁੱਖ ਵੀ ਖੜੇ ਨੇ। ਹਰ ਇੱਕ ਚੀਜ਼ ਦੇ ਦੋਵੇਂ ਪੱਖ ਆਦਮੀ ਦੇ ਜੀਵਨ ਵਿੱਚ ਖੜੇ, ਪਰ ਰੱਬ ਵਿੱਚ ਇਹ ਨਹੀਂ ਹੈ। ਉਹਨੇ ਜਿਹੜੀ ਜਿਹੜੀ ਚੀਜ਼ ਘੜੀ ਏ ਬੰਦੇ ਦੇ ਸਰੀਰ ਵਿੱਚ, ਬ੍ਰਹਿਮੰਡ ਦੇ ਅੰਦਰ, ਤਾਂ ਉਹਦੀ ਬੜੀ ਲੰਮੀ ਚੌੜੀ ਸੋਚ ਸੀ। ਜਿੱਦਣ ਪੰਛੀ ਬਣਾਏ ਸਨ ਉਦਣ ਤਾਂ ਸਾਧ ਸੰਗਤ ਤੇ ਤਾਰਾਂ ਨਹੀਂ ਸਨ ਕਰੰਟ ਵਾਲੀਆਂ, ਕਿੱਥੇ ਸੀ ਉਦੋਂ ਲਾਈਟ, ਪਰ ਉਹਨੇ ਉਹਨਾਂ ਦੇ ਪੈਰ ਪਹਿਲਾਂ ਹੀ ਇਸ ਤਰ੍ਹਾਂ ਦੇ ਬਣਾ ਦਿੱਤੇ ਕਿ ਇਹਨਾਂ ਨੇ ਉੱਡ ਕੇ ਉਹਨਾਂ ਤਾਰਾਂ ਤੇ ਬਹਿਣਾ। ਇਹਦਾ ਮਤਲਬ ਉਹ ਅਰਬਾਂ ਸਾਲ ਅੱਗੇ ਵੀ ਵੇਖ ਰਿਹਾ ਸੀ ਸ੍ਰਿਸ਼ਟੀ ਵਿੱਚ, ਜਦੋਂ ਕਿਸੇ ਤਾਰ ਤੇ ਬਹਿਣਗੇ ਭਾਵੇਂ ਉਹ ਇੱਕ ਫੇਸ ਕਰਕੇ ਕਰੰਟ ਕੰਮ ਨਹੀਂ ਕਰਦਾ, ਇਹ ਸਾਰੀਆਂ ਉਹਦੀਆਂ ਦੂਰ ਅੰਦੇਸ਼ ਗਿਆਨ ਭਰੀਆਂ ਸ੍ਰਿਸ਼ਟੀਆਂ ਨੇ ਕਿ ਅੱਜ ਜਿਹੜੀ ਚੀਜ਼ ਬਣਾਈ ਜਾ ਰਹੀ ਏ ਇਹ ਹਜ਼ਾਰ ਸਾਲ ਨੂੰ ਕਿਵੇਂ ਦੀ ਕੰਮ ਕਰੇਗੀ, ਇਹਦੇ ਕੋਈ ਨੁਕਸਾਨ ਤਾਂ ਨਹੀਂ ਹੋ ਸਕਦੇ। ਇਸ ਕਰਕੇ ਉਹ ਸਿਆਣਾ ਬੜਾ ਹੈ। ਕਹਿੰਦੇ ਨਮੋ ਪਰਮ ਗਿਆਤਾ, ਤੂੰ ਬਹੁਤ ਸਿਆਣਾ ਹੈ, ਬੜੀ ਸਿਆਣਪ ਹੈ ਤੇਰੇ ਅੰਦਰ। ਨਮੋ ਲੋਕ ਮਾਤਾ, लोक माता का अर्थ है तू सारे जगत की मां वर्गा है। नमो लोक माता, माता का अर्थ है तू सारे संसार नूं पैदा करने वाला है, सारे संसार की पालना करने वाला है। इस माता दे अर्थ कोई देवी देवत्या की गल नहीं, जिदे करके असी डर जाने। किते किते गुरु ग्रंथ साहिब जी की बाणी विच आएगा कि महाकाल कालका आराधी, उत्थे कालका कह दिता, काल दा काल जिहड़ा काल नूं भी खत्म करन वाला, यह अर्थ बन दे। तां लोक माता है, लोकां दी मां दा सिर्फ उदाहरण लिया। सारे जगत की तू मां वर्गा, सारिआं नूं जन्म देना, सारिआं नूं पालना। अगले जिहड़े शब्द ने आपां फिर विचारांगे।